दोहरा जथा वार्ता परस पर गिरपत सुबन कीन तथा प्रभु जानत पाए जो निश्चे चित चीन।
वाहिगुरु जी का खालसा वाहिगुरु जी की फतेह। परम सत्कार योग सन्मान जो गुरु का खास रूप गुरु खालसा साध संगत सतगुरु गरीब नवाज अंतर्यामी भगत बछल अनाथ नाथ जगत गुरु श्री गुरु ग्रंथ साहिब सचे पातशाह दे पावन पवित्र चरणा च संध्या वेले दे सजे हुए दीवाना च हाजरियां भर के अपने जीवन दियां घड़ियां और सवास गुरु लेखे लाउंदिया सफला कर रहे हो। कलगीधर पंथ दे वाली चिट्टियां बाजां वाले सतगुरु श्री गुरु गोबिंद सिंह साहब जी महाराज जी का पवित्र इतिहास आप जी सरवण कर रहे हो। श्री आनंदपुर साहब नूं चारां पासयां तों दुश्मन दल ने घेरा पाया होया है। एक पासे वजीर खां सूबा सरहंद बैठा है, एक पासे सूबा लाहौर जबरदस्त खां और एक पासे पहाड़ी राजे बैठे हैं। एक दिन बड़ी बेफिक्री विच एक सिंबल दे दरख्त थले बैठे ये पहाड़ी राजे ते दोवें सूबे चौपड़ खेड रहे ने। कलगीधर पातशाह जी महाराज जी ने वेख्या कि साडा दुश्मन साडे आले दुआले घेरा पाई बैठा होवे ते बेफिक्र ते बेपरवाह ते निडर होके बैठे हों। सतगुरु सच्चे पातशाह जी महाराज जी ने अपनी कमान हाथ विच पकड़ी और चेले ते अपना एक खपरा तीर जिन्हों सोना मड़िया होया वो तीर दा निशाना ला के जिस पलंगे दे उत्ते सूबा बैठा सी उस पलंगे दे पावे विच महाराज जी ने वो तीर मारिया निशाना सेध के। तीर दी पछाण होने ना पहाड़ी राजयां नूं सीगी कि ये तीर दसवें पातशाह दे ने, क्योंकि सतगुरां दे तीर दे नाल सवा तोला तकरीबन सोना जिहड़ा सी उह लपेटिया हुंदा सी। तो उस वक्त बड़े दंग होए, एकदम डर गए कि जे ये तीर साडे इस पलंगे दे पावे विच आ के बज सकदा ते सिर विच भी बज सकदा सी, छाती विच भी बज सकदा सी कि तकरीबन जिथों ये तीर गुरु जी ने चलाया उथों ढाई कोह दा फासला है कि ढाई कोह तक गुरु साहब दा ये तीर इत्थे किवें पहुंच गया, ये सोच रहे ने। और फिर सोचते ने भी गुरु जी करामाती ने, अजमतवान ने, इस करके जड़ा तीर इत्थे पहुंचया उन्हां दी करामात दे बल नाल उन्हां दी अजबत दी ताकत नाल पहुंचया होना। एदां ये सोच रहे ने ते कलगीधर पातशाह जी महाराज जी इन्हां दे मन दा जो संशय है कि यह साड़ी करामात नाल नहीं साडे अभ्यास नाल तीर पहुंचया, शस्त्र विद्या दा अभ्यास वह साडे तीर नूं इत्थे तक लैके आया है, वह दसण वास्ते महाराज जी एक दूसरा तीर चला रहे ने। आओ मन बिरतियां एकागर करिए, ਦਸਵੇਂ ਪਾਤਸ਼ਾਹ ਸਰਬੰਸ ਦਾਨੀ ਸਤਿਗੁਰੂ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ ਔਰ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਪਣੇ ਔਰ ਆਪਣੇ ਪਰਿਵਾਰਾਂ ਦੇ ਭਲੇ ਵਾਸਤੇ ਬੋਲੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ ਦੋਹਰਾ ਜਥਾ ਬਾਰਤਾ ਪਰਸ ਪਰ ਗਿਰਪਤ ਸੂਬਨ ਕੀਨ।
ਜਦੋਂ ਇਹਨਾਂ ਨੇ ਪਹਾੜੀ ਰਾਜਿਆਂ ਨੇ ਔਰ ਦੋਵਾਂ ਸੂਬਿਆਂ ਨੇ ਆਪਸ ਵਿੱਚ ਜਦੋਂ ਵਿਚਾਰ ਕੀਤੀ ਨਾ ਕਿ ਸਤਿਗੁਰਾਂ ਦਾ ਇਹ ਜਿਹੜਾ ਤੀਰ ਇੱਥੇ ਤੱਕ ਆਇਆ ਹੈ ਇਹ ਤੀਰ ਉਹਨਾਂ ਦੀ ਸ਼ਕਤੀ ਨਾਲ ਉਹਨਾਂ ਦੀ ਕਰਾਮਾਤ ਨਾਲ ਆਇਆ। ਹੁਣ ਕਲਗੀਧਰ ਪਾਤਸ਼ਾਹ ਅੰਤਰਜਾਮੀ ਜਾਣੀ ਜਾਣ ਸਤਿਗੁਰੂ ਜਾਣਗੇ ਕਿ ਇਹਨਾਂ ਨੇ ਇਹ ਸੋਚਿਆ ਇਹਨਾਂ ਨੇ ਆਪਣੇ ਮਨ ਦੇ ਵਿੱਚ ਇਹ ਜਾਣਿਆ ਕਿ ਅਸੀਂ ਕਰਾਮਾਤ ਨਾਲ ਇਹ ਤੀਰ ਭੇਜਿਆ ਹੈ।
ਤਥਾ ਪ੍ਰਭੂ ਜਾਣਤ ਪਏ ਜੋ ਨਿਸ਼ਚੇ ਚਿਤ ਚੀਨ।
ਜੋ ਵਾਰਤਾ ਉਹਨਾਂ ਨੇ ਆਪਸ ਵਿੱਚ ਕੀਤੀ ਸੀ ਜੋ ਗੱਲਾਂ ਉਹਨਾਂ ਨੇ ਆਪਸ ਵਿੱਚ ਕੀਤੀਆਂ ਸਨ ਉਹ ਕਲਗੀਧਰ ਜਾਣੀ ਜਾਣ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾਣ ਲਈਆਂ ਔਰ ਆਪਣੇ ਚਿੱਤ ਵਿੱਚ ਨਿਸ਼ਚੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣ ਲਿਆ ਕਿ ਇਹ ਸਾਡੀ ਕਰਾਮਾਤ ਸਮਝ ਰਹੇ ਨੇ। ਅਸੀਂ ਤਾਂ ਆਪਣੀ ਵਿਦਿਆ ਨਾਲ ਤੀਰ ਚਲਾ ਕੇ ਉੱਥੇ ਤੱਕ ਭੇਜਿਆ ਪਰ ਇਹ ਸਮਝ ਰਹੇ ਨੇ ਕਿ ਅਸੀਂ ਕਰਾਮਾਤ ਨਾਲ ਤੀਰ ਭੇਜਿਆ ਹੈ।
ਲਲਿਤ ਪਦ ਛੰਦ ਕਾਗਦ ਕੋ ਸ਼੍ਰੀ ਸਤਿਗੁਰ ਲੇਕਰ ਹਰਪ ਫਾਰਸੀ ਕੇਰੇ।
ਉਸ ਵਕਤ ਮਹਾਰਾਜ ਜੀ ਨੇ ਇਹਨਾਂ ਸੂਬਿਆਂ ਦੇ ਅੰਦਰ ਜਿਹੜਾ ਇਹ ਸੰਸਾ ਪਿਆ ਕਿ ਗੁਰੂ ਜੀ ਨੇ ਕਰਾਮਾਤ ਨਾਲ ਇਹ ਤੀਰ ਚਲਾਇਆ ਉਹ ਸੰਸਾ ਕੱਢਣ ਵਾਸਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਕਾਗਜ਼ ਮੰਗਾਇਆ ਔਰ ਉਸ ਕਾਗਜ਼ ਦੇ ਉੱਤੇ ਫਾਰਸੀ ਵਿੱਚ ਮਹਾਰਾਜ ਜੀ ਨੇ ਹਰਫ ਲਿਖੇ ਕਿਉਂਕਿ ਸੂਬਾ ਲਾਹੌਰ ਤੇ ਸੂਬਾ ਸਰਹੰਦ ਜਿਹੜੇ ਸਨ ਇਹ ਫਾਰਸੀ ਪੜ੍ਹਨੀ ਜਾਣਦੇ ਸਨ ਇਹਨਾਂ ਦੀ ਫਾਰਸੀ ਬੋਲੀ ਹੈ ਤੇ ਕਲਗੀਧਰ ਜੀ ਫਾਰਸੀ ਦੇ ਬੜੇ ਵੱਡੇ ਮਹਾਨ ਵਿਦਵਾਨ ਨੇ ਦਸਵੇਂ ਪਾਤਸ਼ਾਹ ਆਪ ਖੁਦ ਫਾਰਸੀ ਦਾ ਬੜਾ ਭਾਰੀ ਇਲਮ ਜਾਣਦੇ ਨੇ। ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਕਈ ਸਾਤ ਮਹਾਰਾਜ ਜੀ ਦੇ ਸ਼ਬਦ ਫਾਰਸੀ ਵਿੱਚ ਵੀ ਆਉਂਦੇ ਨੇ। ਜਫਰਨਾਮਾ ਸਤਿਗੁਰੂ ਜੀ ਨੇ ਫਾਰਸੀ ਵਿੱਚ ਲਿਖ ਕੇ ਭੇਜਿਆ ਔਰੰਗਜ਼ੇਬ ਨੂੰ ਤੋ ਉਸ ਵਕਤ ਸਤਿਗੁਰਾਂ ਨੇ ਫਾਰਸੀ ਦੇ ਵਿੱਚ ਕੁਝ ਅੱਖਰ ਇੱਕ ਚਿੱਠੀ ਦੇ ਉੱਤੇ ਲਿਖ ਕੇ ਇਹਨਾਂ ਦਾ ਸੰਸਾ ਕੱਢਣ ਵਾਸਤੇ ਮਹਾਰਾਜ ਜੀ ਨੇ ਲਿਖੇ ਹਨ।
ਲਿਖਤ ਪਏ ਤਿਸੀ ਉਪਰ ਆਚੇ।
ਮਹਾਰਾਜ ਜੀ ਨੇ ਭਲੀ ਪ੍ਰਕਾਰ ਨਾਲ ਫਾਰਸੀ ਵਿੱਚ ਕੁਝ ਅਕਸ਼ਰ ਉਸ ਕਾਗਜ਼ ਦੇ ਉੱਤੇ ਆਪਣੀ ਕਲਮ ਨਾਲ ਲਿਖੇ ਹਨ।
ਰਿਪਨ ਬਿਰਤੰਤ ਕਨੇਰੇ।
ਜੋ ਉਹਨਾਂ ਦੁਸ਼ਮਣਾਂ ਨੇ ਆਪਣੇ ਮਨ ਵਿੱਚ ਸੋਚਿਆ ਸੀ ਔਰ ਜੋ ਗੱਲਾਂ ਕਰ ਰਹੇ ਸਨ ਉਹ ਕਿ ਗੁਰੂ ਜੀ ਨੇ ਆਪਣੀ ਕਰਾਮਾਤ ਨਾਲ ਤੀਰ ਚਲਾ ਕੇ ਇੱਥੇ ਭੇਜਿਆ ਨਹੀਂ ਤਾਂ ਢਾਈ ਕੋਹ ਤੱਕ ਤਾਂ ਗੋਲਾ ਨਹੀਂ ਪਹੁੰਚਦਾ, ਤੀਰ ਕਿਵੇਂ ਆ ਗਿਆ? ਢਾਈ ਕੋਹ ਤੱਕ ਤਾਂ ਤੋਪ ਦਾ ਗੋਲਾ ਨਹੀਂ ਜਾਂਦਾ, ਇੱਥੇ ਤੱਕ ਤੀਰ ਕਿਵੇਂ ਪਹੁੰਚ ਸਕਦਾ? ਉਹ ਇਹ ਤਾਂ ਕਰਾਮਾਤ ਨਾਲ ਹੀ ਆਇਆ ਹੋਣਾ, ਏਦਾਂ ਸੋਚ ਰਹੇ ਸਨ। ਤੋ ਉਹਨਾਂ ਦੇ ਮਨ ਦੀ ਉਹ ਜਾਣ ਕੇ ਸਤਿਗੁਰੂ ਜੀ ਨੇ ਉਸੇ ਤਰ੍ਹਾਂ ਚਿੱਠੀ ਦੇ ਵਿੱਚ ਲਿਖਿਆ ਹੈ।
ਦਾਨਿਸ਼ ਵੰਦਨ ਦਾਨਿਸ਼ ਕੀਨਸ।
ਮਹਾਰਾਜ ਜੀ ਕਹਿੰਦੇ ਤੁਸੀਂ ਦਾਨਿਆਂ ਨੇ ਜਿਹੜੀ ਦਾਨਾਈ ਲਾਈ ਹੈ ਨਾ ਆਪਸ ਵਿੱਚ ਸਿਆਣਪ ਨਾਲ ਵਿਚਾਰ ਕੀਤੀ ਹੈ ਕਿ ਇਹ ਕਰਾਮਾਤ ਹੈ, ਤੁਸੀਂ ਇਹ ਸਮਝਿਆ ਕਿ ਗੁਰੂ ਜੀ ਨੇ ਇਹ ਕਰਾਮਾਤ ਨਾਲ ਤੀਰ ਭੇਜਿਆ ਹੈ।
ਵਿਦਿਆ ਕੋ ਅਭਿਆਸਾ।
ਪਰ ਹੇ ਭਾਈ, ਹੇ ਸੂਬਾ ਲਾਹੌਰ, ਹੇ ਸੂਬਾ ਸਰਹੰਦ, ਇਹ ਤੀਰ ਅਸੀਂ ਕਰਾਮਾਤ ਨਾਲ ਨਹੀਂ ਆਪਣੀ ਵਿਦਿਆ ਦੇ ਬਲ ਨਾਲ ਭੇਜਿਆ ਹੈ। ਇਹ ਸਾਡੀ ਸ਼ਸਤਰ ਵਿਦਿਆ ਦਾ ਅਭਿਆਸ ਹੈ ਤੇ ਸਾਡੀ ਵਿਦਿਆ ਦੀ ਤਾਕਤ ਦੇ ਨਾਲ, ਸਾਡੇ ਵਿਦਿਆ ਦੇ ਅਭਿਆਸ ਦੇ ਨਾਲ ਇਹ ਤੀਰ ਤੁਹਾਡੇ ਤੱਕ ਆਇਆ ਹੈ।
ਕਰੇ ਨਿਤਾ ਪ੍ਰਤ ਹੋਏ ਤੈ ਪ੍ਰਾਪਤ।
ਜਿਹੜਾ ਨਿਤਾ ਪ੍ਰਤੀ ਵਿਦਿਆ ਦਾ ਅਭਿਆਸ ਕਰਦਾ ਹੈ, ਧਨਖ ਵਿਦਿਆ ਦਾ, ਕਿਸੇ ਵੀ ਸ਼ਸਤਰ ਦਾ ਅਭਿਆਸ ਕਰਦਾ ਹੈ ਤੇ ਫਿਰ ਉਸ ਵਿਦਿਆ ਦੇ ਵਿੱਚ ਨਿਪੁੰਨ ਹੋ ਜਾਂਦਾ ਹੈ, ਉਹਨੂੰ ਇਸ ਤਰ੍ਹਾਂ ਦਾ ਇਲਮ ਪ੍ਰਾਪਤ ਹੋ ਜਾਂਦਾ ਜੋ ਸਾਨੂੰ ਪ੍ਰਾਪਤ ਹੈ।
ਸੁਪੱਟ ਤਰੇ ਪਰਵਾਸਾ,
ਇਸ ਤੇ ਜਿਹੜੇ ਸੂਰਮੇ ਨੇ ਯੋਧੇ ਨੇ ਉਹ ਪਰਵਾਸਾ ਰੱਖਦੇ ਨੇ, ਉਹ ਭਰੋਸਾ ਵੀ ਰੱਖਦੇ ਨੇ ਸ਼ਸਤਰ ਵਿਦਿਆ ਦੇ ਅਭਿਆਸ ਦੇ ਉੱਤੇ।
ਕਰਾਮਾਤ ਕੋ ਕਹਿਰ ਕਹੇ ਵੱਡ,
ਤੁਸੀਂ ਜਿਹੜੀ ਸਾਡੀ ਕਰਾਮਾਤ ਸਮਝ ਰਹੇ ਹੋ, ਇਹ ਕਰਾਮਾਤ ਨਹੀਂ, ਇਹ ਸਾਡੀ ਸ਼ਸਤਰ ਵਿਦਿਆ ਦਾ ਅਭਿਆਸ ਹੈ। ਅਸੀਂ ਆਪਣੇ ਸ਼ਸਤਰ ਵਿਦਿਆ ਦੇ ਅਭਿਆਸ ਨਾਲ ਤੀਰ ਇੱਥੇ ਤੱਕ ਤੁਹਾਡੇ ਤਾਈਂ ਭੇਜਿਆ। ਤੇ ਨਾਲੇ ਵੱਡੇ ਬਜ਼ੁਰਗ ਸਿਆਣੇ ਕਹਿੰਦੇ ਨੇ ਕਿ ਜਿਹੜੀ ਕਰਾਮਾਤ ਹੈ ਉਹ ਕਹਿਰ ਹੋਇਆ ਕਰਦੀ ਹੈ। ਗੁਰੂ ਪੀਰ ਕਰਾਮਾਤ ਨੀ ਵਿਖਾਇਆ ਕਰਦੇ, ਉਹ ਕਰਾਮਾਤ ਨੂੰ ਕਹਿਰ ਕਹਿੰਦੇ ਹਨ।
ਕਰਤ ਨਰਨ ਕੇ ਮਾਈ,
ਨਾਲੇ ਜੰਗ ਦੇ ਮੈਦਾਨ ਵਿੱਚ ਕੋਈ ਸੂਰਮਾ ਕਰਾਮਾਤ ਨੀ ਵਿਖਾਉਂਦਾ। ਸੂਰਮੇ ਦੀ ਕਰਾਮਾਤ ਇਹੀ ਹੈ ਕਿ ਉਹ ਜੰਗ ਦੇ ਮੈਦਾਨ ਵਿੱਚ ਆਪਣੀ ਸ਼ਸਤਰ ਵਿਦਿਆ ਦਾ ਅਭਿਆਸ ਵਿਖਾਵੇ। ਜੇ ਕਰਾਮਾਤ ਨਾਲ ਹੀ ਮਾਰਨਾ ਹੁੰਦਾ ਤਾਂ ਮਹਾਰਾਜ ਜੀ ਕਹਿੰਦੇ ਹੁਣ ਤੱਕ ਤੁਸੀਂ ਕਦੋਂ ਦੇ ਖਤਮ ਹੋ ਚੁੱਕੇ ਹੁੰਦੇ, ਹੁਣ ਤੱਕ ਤਾਂ ਤੁਹਾਨੂੰ ਸਾਰਿਆਂ ਨੂੰ ਖਤਮ ਕਰ ਦਿੰਦੇ, ਨਾ ਤੁਸੀਂ ਘੇਰਾ ਪਾਉਣ ਜੋਗੇ ਰਹਿੰਦੇ। ਜਿਹੜੇ ਸਿਆਣੇ ਦਾਨਸ਼ਵੰਦ ਹੁੰਦੇ ਨੇ ਉਹ ਜੰਗ ਦੇ ਮੈਦਾਨ ਵਿੱਚ ਆਪਣੀਆਂ ਕਰਾਮਾਤਾਂ ਨਹੀਂ ਵਿਖਾਇਆ ਕਰਦੇ।
ਇਹ ਤੋ ਕਰਮ ਕਰੀਮ ਕਰਿਓ ਕੁਲ,
ਇਹ ਤਾਂ ਕਰਤਾ ਪੁਰਖ ਪਰਮੇਸ਼ਰ ਨੇ ਸਾਡੇ ਤੇ ਕਰਮ ਕੀਤਾ ਹੈ, ਪਰਮੇਸ਼ਰ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ।
ਕਰਤਾ ਪੁਰਖ ਅਲਾਹੀ,
ਅਕਾਲ ਪੁਰਖ ਪਰਮੇਸ਼ਰ ਨੇ ਸਾਨੂੰ ਇਹ ਵਿਦਿਆ ਦਿੱਤੀ ਆ ਤਨਖ ਚਲਾਉਣ ਦੀ ਵਿਦਿਆ, ਇਹ ਕਰਾਮਾਤ ਨਹੀਂ ਹੈ, ਇਹ ਤਾਂ ਅਕਾਲ ਪੁਰਖ ਪਰਮੇਸ਼ਰ ਦੀ ਸਾਨੂੰ ਬਖਸ਼ਿਸ਼ ਕੀਤੀ ਹੋਈ ਇਲਾਹੀ ਬਖਸ਼ਿਸ਼ ਹੈ।
ਭੂਤ ਭਵਿੱਖਤ ਵਰਤਮਾਨ ਮੈਂ,
ਚਾਹੇ ਭੂਤ ਕਾਲ ਹੈ, ਚਾਹੇ ਵਰਤਮਾਨ ਕਾਲ ਹੈ, ਚਾਹੇ ਉਹ ਭਵਿੱਖਤ ਦਾ ਆਉਣ ਵਾਲਾ ਸਮਾਂ ਹੈ।
ਵਿਦਿਆ ਜਿਨੋ ਕਮਾਈ,
ਜਿਨ੍ਹਾਂ ਜਿਨ੍ਹਾਂ ਨੇ ਵਿਦਿਆ ਕਮਾਈ ਹੈ, ਜਿਨ੍ਹਾਂ ਜਿਨ੍ਹਾਂ ਨੇ ਵੀ ਕਿਸੇ ਵਿਦਿਆ ਦੇ ਵਿੱਚ ਨਿਪੁੰਨਤਾ ਹਾਸਲ ਕੀਤੀ ਹੈ, ਚਾਹੇ ਉਹ ਸ਼ਸਤਰ ਵਿਦਿਆ ਹੈ, ਚਾਹੇ ਉਹ ਕਿਸੇ ਹੋਰ ਪ੍ਰਕਾਰ ਦੀ ਵੀ ਵਿਦਿਆ ਹੈ, ਜਿਨ੍ਹਾਂ ਜਿਨ੍ਹਾਂ ਨੇ ਵੀ ਸ਼ਸਤਰ ਵਿਦਿਆ ਦੀ ਕਮਾਈ ਕੀਤੀ ਹੈ, ਸ਼ਸਤਰ ਵਿਦਿਆ ਦੀ ਸਾਧਨਾ ਕੀਤੀ ਹੈ।
ਦੁਰਗਮ ਕੋ ਪੀ ਸੁਗਮ ਕਰਤੇ,
ਉਹਨਾਂ ਨੇ ਆਪਣੀ ਵਿਦਿਆ ਦੇ ਅਭਿਆਸ ਦੇ ਨਾਲ ਔਖਾ ਕੰਮ ਵੀ ਸੌਖਾ ਕਰ ਲਿਆ। ਜਿਹੜਾ ਔਖਾ ਕੰਮ ਸੀ ਉਹ ਵੀ ਉਹਨਾਂ ਨੇ ਆਪਣੀ ਵਿਦਿਆ ਦੇ ਅਭਿਆਸ ਨਾਲ ਸੁਖੈਨ ਕਰ ਲਿਆ, ਸਰਲ ਕਰ ਲਿਆ।
ਦੁਲਭ ਸੁਲਭ ਹੋਏ ਜਾਈ,
ਔਰ ਜਿਹੜੀ ਦੁਲਭ ਵਸਤੂ ਉਹ ਵੀ ਸੁਲਭ ਹੋ ਜਾਂਦੀ ਹੈ, ਸੌਖੀ ਹੋ ਜਾਂਦੀ ਹੈ।
ਲਿਖਿਓ ਪੱਤਰ ਸੋ ਕਰਿਓ ਇਕੱਤਰ,
ਇਹਦਾ ਮਹਾਰਾਜ ਜੀ ਨੇ ਫਾਰਸੀ ਵਿੱਚ ਇਹ ਚਿੱਠੀ ਲਿਖੀ, ਫਾਰਸੀ ਵਿੱਚ ਮਹਾਰਾਜ ਜੀ ਨੇ ਖਤ ਲਿਖਿਆ, ਇਹ ਪੱਤਰ ਲਿਖਿਆ, ਤੇ ਫਾਰਸੀ ਵਿੱਚ ਇਹ ਚਿੱਠੀ ਲਿਖ ਕੇ ਮਹਾਰਾਜ ਜੀ ਨੇ ਕਾਗਜ਼ ਇਕੱਠਾ ਕੀਤਾ ਹੈ।
ਧਾਗੇ ਸੋ ਸਿਰ ਬੰਦਾ,
ਮਹਾਰਾਜ ਜੀ ਨੇ ਤੀਰ ਦਾ ਜਿਹੜਾ ਸਿਰਾ ਸੀ ਨਾ ਉਹਦੇ ਨਾਲ ਇਸ ਕਾਗਜ਼ ਨੂੰ ਧਾਗੇ ਦੇ ਨਾਲ ਕੱਸ ਕੇ ਬੰਨ ਦਿੱਤਾ, ਧਾਗੇ ਦੇ ਨਾਲ ਕੱਸ ਕੇ ਬੰਨ ਦਿੱਤਾ।
ਬਹੁਰੋ ਤਨੁਖ ਕਠੋਰ ਲਿਓ ਕਰ,
ਮਹਾਰਾਜ ਜੀ ਨੇ ਆਪਣਾ ਕਠੋਰ ਤਨਖ ਜੋ ਨੌ ਟੰਕਾ ਤਨਖ ਹੈ ਉਹ ਤਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤਾਂ ਵਿੱਚ ਦਸਤ ਕਮਲਾਂ ਵਿੱਚ ਪਕੜਿਆ ਹੈ।
ਬਾਨ ਪਨਚ ਮੈਂ ਸੰਦਾ,
ਔਰ ਇਹ ਜਿਹੜਾ ਤੀਰ ਜਿਹਦੇ ਵਿੱਚ ਮਹਾਰਾਜ ਜੀ ਨੇ ਚਿੱਠੀ ਬੱਧੀ ਹੋਈ ਹੈ, ਖਤ ਬੰਨਿਆ ਹੋਇਆ, ਇਹ ਖਤ ਵਾਲਾ ਤੀਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਕਮਾਨ ਦੇ ਚਿਲੇ ਤੇ ਚਾੜਿਆ, ਤੰਦੀ ਤੇ ਚਾੜਿਆ ਹੈ।
ਤਾਨ ਕਾਨ ਲਗ ਬਲ ਤੇ ਛੋਡਿਓ,
ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕੰਨਾਂ ਤੱਕ ਖਿੱਚ ਕੇ ਬੜੇ ਭਾਰੀ ਬਲ ਨਾਲ ਬੜੀ ਤਾਕਤ ਦੇ ਨਾਲ ਇਸ ਤੀਰ ਨੂੰ ਚਲਾਇਆ ਹੈ।
ਚਲਿਓ ਛੂ ਕੇ ਅਸਮਾਨਾ,
ਕਹਿੰਦੇ ਤੀਰ ਅਸਮਾਨ ਦੇ ਵਿੱਚ ਇੱਕ ਵਾਰ ਸ਼ੂਕ ਦਾ ਚਲਾ ਗਿਆ, ਸ਼ੂਕ ਦਾ ਹੋਇਆ ਗਿਆ ਹੈ।
ਦਾਰੁਨ ਸ਼ਬਦ ਚਾਂਪ ਤੇ ਹੋਆ,
ਤੀਰ ਆਕਾਸ਼ ਵਿੱਚ ਗੂੰਜਦਾ ਜਾ ਰਿਹਾ, ਔਰ ਜਦੋਂ ਤੀਰ ਛੱਡਿਆ ਗਿਆ ਉਸ ਵੇਲੇ ਤੰਦੀ ਵਿੱਚੋਂ ਚਿਰੜ ਦੀ ਆਵਾਜ਼ ਆਈ। ਜਦੋਂ ਤੰਦੀ ਛੱਡੀ, ਤੰਦੀ ਹਿਲਦੀ ਹੈ ਨਾ, ਕਹਿੰਦੇ ਤੰਦੀ ਦੇ ਵਿੱਚੋਂ ਵੀ ਬੜੀ ਭਿਆਨਕ ਆਵਾਜ਼ ਸੁਣਾਈ ਦਿੰਦੀ ਹੈ।
ਬੈਠੇ ਪਿੱਖੇ ਸੁਜਾਨਾ,
ਔਰ ਜਿਹੜੇ ਸੁਜਾਨ ਨੇ ਸਿਆਣੇ ਗੁਰੂ ਕੇ ਪਿਆਰ ਵਾਲੇ ਸਿੱਖ ਨੇ ਉਹ ਸਭ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਦੂਸਰਾ ਤੀਰ ਚਲਾਉਂਦਿਆਂ ਵੇਖ ਰਹੇ ਨੇ।
ਗਿਰਪਤ ਤੁਰਕ ਜਾਂ ਬਿਸਮਾਏ ਕਰੇ,
ਜਿੱਥੇ ਉਹ ਮੁਸਲਮਾਨ ਸੂਬਾ ਸਰਹੰਦ ਤੇ ਸੂਬਾ ਵਜ਼ੀਰ ਖਾਂ, ਜਿਹੜਾ ਸੂਬਾ ਸਰਹੰਦ ਹੈ ਔਰ ਸੂਬਾ ਲਾਹੌਰ ਤੇ ਪਹਾੜੀ ਰਾਜੇ, ਇਹ ਬੈਠੇ ਪਹਿਲਾਂ ਹੀ ਹੈਰਾਨੀ ਨਾਲ ਸੋਚ ਰਹੇ ਸਨ ਵੀ ਤੀਰ ਇੱਥੇ ਤੱਕ ਕਿਵੇਂ ਆ ਗਿਆ। ਉਹਨਾਂ ਨੂੰ ਸਵਾਲ ਦਾ ਜਵਾਬ ਨਹੀਂ ਸੀ ਮਿਲ ਰਿਹਾ ਕਿ ਉਹ ਸੋਚ ਹੀ ਰਹੇ ਸਨ ਉੱਥੇ ਬੈਠਿਆਂ ਹੋਇਆ।
ਕਰੇ ਪਰਸ ਪਰ ਬਾਤੀ,
ਆਪਸ ਵਿੱਚ ਗੱਲਾਂ ਕਰ ਰਹੇ ਨੇ। ਇੱਕ ਕਹਿੰਦਾ ਇਹ ਤਾਂ ਕਰਾਮਾਤ ਨਾਲ ਹੀ ਪਹੁੰਚ ਸਕਦਾ ਹੈ, ਇਹ ਤਾਂ ਸ਼ਕਤੀ ਨਾਲ ਹੀ ਪਹੁੰਚ ਸਕਦਾ ਹੈ।
ਸ਼ਾਲ ਮਲੀ ਕੋ ਬਡੋ ਕਾਂਡ ਜੋ,
ਉੱਥੇ ਇੱਕ ਸ਼ਾਲ ਮਲੀ ਸਿੰਬਲ ਦੇ ਦਰੁੱਖ ਦਾ ਇੱਕ ਵੱਡਾ ਕਾਂਡ ਸੀ, ਵੱਡਾ ਟਾਹਣਾ ਸੀ,
ਜਿਸ ਤਰ ਤਰ ਨਰ ਪਾਤੀ
ਉਹਦੇ ਥੱਲੇ ਬੈਠੇ ਸਨ, ਉਹਦੇ ਥੱਲੇ ਬੈਠੇ ਚੋਪੜ ਖੇਡ ਰਹੇ ਸਨ। ਉੱਥੇ ਬੈਠਿਆਂ ਹੀ ਮਹਾਰਾਜ ਜੀ ਨੇ ਇਹਨਾਂ ਦੇ ਉੱਤੇ ਪਹਿਲਾ ਤੀਰ ਚਲਾਇਆ ਜਿਹੜਾ ਪਲੰਗੇ ਦੇ ਪਾਵੇ ਵਿੱਚ ਆ ਕੇ ਵੱਜਾ ਸੀ। ਉੱਥੇ ਸੋਚ ਹੀ ਰਹੇ ਸਨ ਵੀ ਇਹ ਤੀਰ ਇੱਥੇ ਤੱਕ ਕਿਵੇਂ ਪਹੁੰਚ ਗਿਆ, ਕਿਵੇਂ ਆ ਗਿਆ। ਆਪਣੀ ਅਕਲ ਦੇ ਘੋੜੇ ਦੌੜਾ ਰਹੇ ਸਨ ਪਰ ਸਮਝ ਨਹੀਂ ਸੀ ਆ ਰਹੀ।
ਵੱਡੇ ਸ਼ਬਦ ਜੁੱਤ ਲੱਗਿਓ ਜਾਏ ਕਰ,
ਇੰਨੇ ਨੂੰ ਇਹਨਾਂ ਦੇ ਸਵਾਲ ਦਾ ਜਵਾਬ ਦੇਣ ਵਾਸਤੇ ਦੂਸਰਾ ਤੀਰ, ਉਹ ਜਿਹੜਾ ਦਰਖਤ ਸੀ ਨਾ ਸਾਹਮਣੇ ਸਿੰਮਲ ਦਾ, ਉਹਦੇ ਵਿੱਚ ਆ ਕੇ ਜ਼ੋਰ ਨਾਲ ਵੱਜਾ ਤੇ ਬੜੀ ਆਵਾਜ਼ ਆਈ, ਕੜਾਕ ਦੇ ਕੇ ਆਵਾਜ਼ ਆਈ ਤੀਰ ਦੇ ਵਿੱਚ ਖੁੱਭਣ ਦੀ।
ਸਭਨ ਕਰੇ ਦ੍ਰਿਗ ਉੱਚੇ,
ਆਪਣੇ ਅੱਖਾਂ ਉੱਚੀਆਂ ਕਰਕੇ ਵੇਖਿਆ ਤੀਰ ਉੱਪਰਲੇ ਪਾਸੇ ਆ ਕੇ ਵੱਜਾ ਸੀ। ਸਿੰਮਲ ਦਾ ਦਰਖਤ ਉੱਚਾ ਹੁੰਦਾ ਤੇ ਉੱਪਰ ਤਣੇ ਦੇ ਵਿੱਚ ਆ ਕੇ ਉਹ ਤੀਰ ਆ ਕੇ ਵੱਜਾ। ਇਹਨਾਂ ਨੇ ਸਾਰਿਆਂ ਦੀ ਨਿਗਾਹ ਉੱਪਰ ਨੂੰ ਗਈ ਹੈ, ਉੱਪਰ ਵੇਖਿਆ ਹੈ।
ਕਹਾਂ ਬਿਲੋ ਕੇ ਲੱਗਿਓ ਆਨ ਕਰ,
ਕਹਿੰਦੇ ਕੀ ਲੱਗ ਗਿਆ ਅਚਾਨਕ, ਕੀ ਆ ਗਿਆ ਵੇਖਣ ਲੱਗੇ ਜਦੋਂ ਹੈਰਾਨੀ ਦੇ ਨਾਲ।
ਦੂਸਰ ਬਾਨ ਪਹੁੰਚੇ,
ਵੇਖਿਆ ਕਿ ਦੂਸਰਾ ਤੀਰ ਉੱਥੇ ਪਹੁੰਚਿਆ ਹੋਇਆ, ਦੂਸਰਾ ਤੀਰ ਉਸ ਤਣੇ ਦੇ ਵਿੱਚ, ਦਰਖਤ ਦੀ ਤਣੇ ਦੇ ਵਿੱਚ ਲੱਗਾ ਹੋਇਆ।
ਨੀਕੇ ਪਿੱਕਿਓ ਸੋ ਕਾਗਜ਼ ਲਟਕਤ,
ਇਹਨਾਂ ਨੇ ਵੇਖਿਆ ਕਿ ਇਹਦੇ ਨਾਲ ਕਾਗਜ਼ ਬੱਧਾ ਹੋਇਆ। ਇਹ ਤੀਰ ਕੱਲਾ ਨਹੀਂ ਹੈ, ਤੀਰ ਦੇ ਨਾਲ ਕੋਈ ਕਾਗਜ਼ ਬੱਧਾ ਹੋਇਆ ਇਹਨਾਂ ਨੇ ਵੇਖਿਆ ਹੈ।
ਬੰਦਿਓ ਧਾਗੇ ਸੰਗਾ,
ਧਾਗੇ ਦੇ ਨਾਲ ਬੱਧਾ ਹੋਇਆ ਕਾਗਜ਼ ਹੈ। ਸਮਝ ਗਏ ਕਿ ਗੁਰੂ ਸਾਹਿਬ ਨੇ ਚਿੱਠੀ ਭੇਜੀ ਹੈ, ਤੀਰ ਦੇ ਨਾਲ ਕੁਝ ਲਿਖ ਕੇ ਭੇਜਿਆ ਹੈ ਤੀਰ ਦੇ ਨਾਲ। ਇਹ ਉਸੇ ਵਕਤ ਸਮਝ ਗਏ ਕਿ ਇੱਕ ਕਾਗਜ਼ ਜਿਹੜਾ ਹੈ ਉਹ ਇਸ ਤੀਰ ਨਾਲ ਧਾਗੇ ਨਾਲ ਬੱਧਾ ਹੋਇਆ।
ਅਚਰਜ ਹੋਏ ਕਰ ਦਾਸ ਚੜਾਇਓ,
ਇਹਨਾਂ ਨੇ ਅਚਰਜਤਾ ਨਾਲ ਪਹਿਲਾਂ ਹੈਰਾਨੀ ਨਾਲ ਵੇਖਿਆ ਤੇ ਫਿਰ ਇੱਕ ਨੌਕਰ ਨੂੰ ਚੜਾਇਆ ਕਿ ਉੱਪਰ ਚੜ ਕੇ ਤੀਰ ਨੂੰ ਕੱਢ ਕੇ ਲੈ ਕੇ ਆਵੇ।
ਆਨੋ ਕਾਢ ਖਤੰਗਾ,
ਕਹਿੰਦਾ ਜਾਓ ਭਾਈ ਇਹ ਖਤੰਗ, ਖਤੰਗ ਕਹਿੰਦੇ ਨੇ ਖਪਰੇ ਤੀਰ ਨੂੰ, ਇਹ ਜਿਹੜਾ ਖਪਰਾ ਤੀਰ ਆ ਉਤੋਂ ਖਿੱਚ ਕੇ ਕੱਢ ਕੇ ਲੈ ਕੇ ਆ।
ਤਰਸਤੇ ਹੋਏ ਕਰ ਤੂਰਨ ਚੜ ਕਰ,
ਬੜਾ ਡਰਿਆ ਹੋਇਆ ਉੱਤੇ ਚੜਿਆ। ਉਹਨੂੰ ਇਹ ਡਰ ਸੀ ਵੀ ਜੇ ਇੱਥੇ ਤੱਕ ਤੀਰ ਮਹਾਰਾਜ ਜੀ ਨੇ ਭੇਜ ਦਿੱਤਾ ਕਿਤੇ ਮੈਂ ਉੱਤੇ ਚੜਾ, ਐਸਾ ਨਾ ਹੋਵੇ ਪਿੱਛੋਂ ਮੇਰੇ ਵੀ ਆ ਕੇ ਤੀਸਰਾ ਤੀਰ ਵੱਜਾ ਹੋਵੇ। ਉਹ ਡਰਦਾ ਡਰਦਾ ਬੜਾ ਕੰਬਦਾ ਕੰਬਦਾ ਉੱਤੇ ਚੜਿਆ ਦਰਖਤ ਦੇ ਉੱਤੋਂ ਉਸ ਤੀਰ ਨੂੰ ਲਾਉਣ ਵਾਸਤੇ, ਖਿੱਚਣ ਵਾਸਤੇ।
ਕਾਢੇ ਉਠਾਂ ਨੀ ਉਪਾਏ,
ਉਹਨੇ ਬੜਾ ਜ਼ੋਰ ਲਾ ਕੇ, ਤੀਰ ਕਾਫੀ ਖੁੱਭ ਗਿਆ ਸੀ ਵਿੱਚ, ਬੜਾ ਜ਼ੋਰ ਲਾ ਕੇ ਤਾਣ ਲਾ ਕੇ ਉਹਨੇ ਵਿੱਚੋਂ ਤੀਰ ਖਿੱਚਿਆ ਹੈ।
ਲੇਕਰ ਜੇਰ ਦਸਤਿਆਵ ਲੋਕੇ,
ਉਹ ਤੀਰ ਲਾ ਕੇ ਥੱਲੇ ਲਿਆਇਆ ਤੇ ਉਹ ਤੀਰ ਲਿਆ ਕੇ ਜਬਰਦਸਤ ਖਾਂ ਸੂਬੇ ਲਾਹੌਰ ਨੂੰ ਉਹਨੇ ਦਿੱਤਾ ਹੈ। ਜਬਰਦਸਤ ਖਾਂ ਨੇ ਉਹ ਤੀਰ ਵੇਖਿਆ ਹੈ,
ਖੋਲੇ ਉਹ ਦਸਤ ਲਗਾਏ,
ਔਰ ਆਪਣੇ ਹੱਥਾਂ ਨਾਲ ਹੀ ਉਹ ਧਾਗਾ ਖੋਲਿਆ। ਜਿਹੜੀ ਚਿੱਠੀ ਤੀਰ ਦੇ ਉੱਤੇ ਬੱਧੀ ਹੋਈ ਸੀ ਉਹ ਚਿੱਠੀ ਖੋਲੀ ਆ, ਧਾਗਾ ਖੋਲਿਆ ਹੈ।
ਪਿੱਕੇ ਲਿਖੇ ਹੈ ਹਰਫ ਪਾਰਸੀ,
ਜਦੋਂ ਚਿੱਠੀ ਇਹਨੇ ਖੋਲੀ ਤੇ ਵੇਖਿਆ ਵੀ ਫਾਰਸੀ ਵਿੱਚ ਲਿਖੀ ਹੋਈ ਹੈ। ਫਾਰਸੀ ਦਾ ਹੁਣ ਇਹ ਜਾਣੂ ਸੀ, ਫਾਰਸੀ ਇਹਨੂੰ ਆਉਂਦੀ ਸੀ ਪੜ੍ਹਨੀ, ਵੇਖਿਆ ਕਿ ਫਾਰਸੀ ਵਿੱਚ ਚਿੱਠੀ ਲਿਖੀ ਹੋਈ ਹੈ।
ਬਨੀ ਬੈਤ ਵਿੱਚ ਬਾਚੀ,
ਉਸ ਵਕਤ ਜਿਹੜੀ ਉਹਦੇ ਚ ਬੈਤ ਲਿਖੀ ਹੋਈ ਸੀ ਫਾਰਸੀ ਵਿੱਚ, ਉਹ ਇਹਨੇ ਚੰਗੀ ਤਰ੍ਹਾਂ ਬਾਚੀ ਹੈ, ਚੰਗੀ ਤਰ੍ਹਾਂ ਪੜ੍ਹੀ ਹੈ।
ਲਖਿਓ ਮਾਇਨਾ ਸਭਨ ਸੁਣਾਇਓ,
ਇਹਨੇ ਸਾਰਾ ਮਾਇਨਾ ਸਮਝ ਲਿਆ ਉਹਦਾ, ਜਿੰਨਾ ਅਰਥ ਸੀ ਫਾਰਸੀ ਵਿੱਚ ਜਿਹੜੀ ਬੈਂਤ ਗੁਰੂ ਸਾਹਿਬ ਨੇ ਲਿਖ ਕੇ ਭੇਜੀ ਹੈ ਉਹ ਸਾਰੀ ਇਹਨੇ ਚੰਗੀ ਤਰ੍ਹਾਂ ਪੜ੍ਹ ਲਈ ਔਰ ਅਰਥ ਸਮਝ ਲਏ।
ਇਹ ਵਿਦਿਆ ਵਿਦ ਸਾਚੀ,
ਪੜ੍ਹ ਲਿਆ ਉਹਨੇ ਕਿ ਗੁਰੂ ਸਾਹਿਬ ਨੇ ਲਿਖ ਕੇ ਭੇਜਿਆ ਸੀ ਕਿ ਸਾਡੀ ਵਿਦਿਆ ਦਾ ਬਲ ਹੈ ਨਾ ਕਿ ਕਰਾਮਾਤ ਦਾ। ਇਹ ਸਾਡੀ ਕਰਾਮਾਤ ਦਾ ਬਲ ਨਹੀਂ ਹੈ, ਕਰਾਮਾਤ ਵਿਖਾਉਣੀ ਜੰਗ ਦੇ ਮੈਦਾਨ ਵਿੱਚ ਵੱਡੇ ਪੁਰਖਾਂ ਦੀ ਆਦਤ ਨਹੀਂ ਹੁੰਦੀ। ਜੇ ਕਰਾਮਾਤ ਹੀ ਵਿਖਾਣੀ ਹੁੰਦੀ ਤੇ ਹੁਣ ਤੱਕ ਦੇ ਕਦੋਂ ਦੇ ਤੁਹਾਨੂੰ ਖਤਮ ਕਰ ਦਿੰਦੇ। ਇਹ ਤਾਂ ਸਾਡੀ ਵਿਦਿਆ ਦਾ ਬਲ ਹੈ, ਇਹ ਸਾਡੀ ਸ਼ਸਤਰ ਵਿਦਿਆ ਦਾ ਬਲ ਹੈ।
ਅਜਮਤ ਕੀ ਅਜਮਾਇਸ਼ ਨਾਇਨ,
ਇਹ ਸਾਡੀ ਕੋਈ ਅਜਮਤ ਦੀ ਕਰਾਮਾਤ ਦੀ ਅਜਮਾਇਸ਼ ਨਹੀਂ ਅਸੀਂ ਕੀਤੀ, ਆਪਣੀ ਕੋਈ ਕਰਾਮਾਤ ਦੀ ਪਰਖ ਕਰਕੇ ਨਹੀਂ ਵੇਖੀ।
ਇਹ ਅਭਿਆਸ ਪ੍ਰਤਾਪ,
ਇਹ ਤਾਂ ਕੇਵਲ ਸਾਡੀ ਇਸ ਤਨਖ ਵਿਦਿਆ ਦੇ ਅਭਿਆਸ ਦਾ ਪ੍ਰਤਾਪ ਹੈ ਕਿ ਜੋ ਅਸੀਂ ਤਨਖ ਵਿਦਿਆ ਦਾ ਅਭਿਆਸ ਕਰਦੇ ਹਾਂ ਉਹਦਾ ਪ੍ਰਤਾਪ ਹੈ।
ਜਿਨੋ ਕੀਨ ਤਿਨ ਕੋ ਬੋ ਪ੍ਰਾਪਤ,
ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਤੁਸੀਂ ਕਰ ਲੋ ਤੁਹਾਨੂੰ ਵੀ ਮਿਲ ਸਕਦੀ ਹੈ। ਮਹਾਰਾਜ ਜੀ ਕਹਿੰਦੇ ਜ਼ਰੂਰੀ ਨਹੀਂ ਵੀ ਸਾਨੂੰ ਮਿਲੀ ਹੈ, ਕਹਿੰਦੇ ਜੇ ਤੁਸੀਂ ਕਰੋਗੇ ਐਸਾ ਵਿਦਿਆ ਦਾ ਅਭਿਆਸ ਤੇ ਤੁਹਾਨੂੰ ਵੀ ਮਿਲ ਸਕਦੀ। ਜਿਹਨੇ ਜਿਹਨੇ ਵੀ ਵਿਦਿਆ ਦਾ ਅਭਿਆਸ ਕੀਤਾ ਉਹਨੂੰ ਇਹ ਹੁਨਰ ਉਹਨੂੰ ਇਹ ਕਲਾ ਜਿਹੜੀ ਹੈ ਪ੍ਰਾਪਤ ਹੋਈ ਹੈ।
ਧਰੇ ਪਰੋਸਾ ਆਪਾ,
ਤੇ ਜਿਹੜੇ ਅਭਿਆਸ ਕਰਦੇ ਨੇ ਫਿਰ ਉਹ ਆਪਣੀ ਸ਼ਸਤਰ ਵਿਦਿਆ ਦੇ ਅਭਿਆਸ ਤੇ ਭਰੋਸਾ ਰੱਖਦੇ ਨੇ, ਕਰਾਮਾਤਾਂ ਤੇ ਨਹੀਂ, ਅਜਮਤਾਂ ਤੇ ਭਰੋਸਾ ਨਹੀਂ ਕਰਦੇ। ਉਹ ਆਪਣੀ ਕਮਾਈ ਹੋਈ ਸ਼ਸਤਰ ਵਿਦਿਆ ਦੇ ਉੱਤੇ ਫਿਰ ਭਰੋਸਾ ਕਰਦੇ ਹਨ।
ਕਰਾਮਾਤ ਕੀ ਨਿੰਦਾ ਕੀਨੀ,
ਮਹਾਰਾਜ ਜੀ ਨੂੰ ਉਸ ਚਿੱਠੀ ਵਿੱਚ ਕਰਾਮਾਤ ਦੀ ਨਿੰਦਿਆ ਵੀ ਕੀਤੀ। ਮਹਾਰਾਜ ਜੀ ਨੇ ਕਿਹਾ ਕਰਾਮਾਤ ਕਹਿਰ ਦਾ ਨਾਮ ਹੈ, ਕਰਾਮਾਤ ਵਿਖਾਉਣਾ ਗੁਰੂ ਪੀਰਾਂ ਦਾ ਕੰਮ ਨਹੀਂ, ਨਾਟਕੀ ਚੇਟਕੀ ਲੋਕਾਂ ਦਾ ਕੰਮ ਹੁੰਦਾ ਕਰਾਮਾਤਾਂ ਅਜਮਤਾਂ ਵਿਖਾ ਕੇ ਲੋਕਾਂ ਨੂੰ ਭਰਮਾਣਾ ਗੁਮਰਾਹ ਕਰਨਾ। ਉਹ ਨਾਟਕੀ ਚੇਟਕੀ ਲੋਕਾਂ ਦੀਆਂ ਆਦਤਾਂ ਹੁੰਦੀਆਂ ਨੇ, ਜਿਹੜੇ ਗੁਰੂ ਪੀਰ ਨੇ ਸੱਚ ਨਾਲ ਜੁੜੇ ਹੋਏ ਉਹ ਕਰਾਮਾਤਾਂ ਅਜਮਤਾਂ ਨਹੀਂ ਵਿਖਾਇਆ ਕਰਦੇ, ਉਹ ਕਰਾਮਾਤਾਂ ਨੂੰ ਕਹਿਰ ਮੰਨਦੇ ਨੇ। ਏਦਾਂ ਮਹਾਰਾਜ ਜੀ ਨੇ ਕਰਾਮਾਤ ਦੀ ਨਿੰਦਾ ਲਿਖੀ ਹੋਈ ਸੀ ਉਹ ਇਹਨੇ ਪੜ੍ਹੀ ਹੈ।
ਵਿਦਿਆ ਕੀ ਵਡਿਆਈ,
ਔਰ ਮਹਾਰਾਜ ਜੀ ਨੇ ਸ਼ਸਤਰ ਵਿਦਿਆ ਦੀ ਵਡਿਆਈ ਕੀਤੀ ਹੈ ਚਿੱਠੀ ਵਿੱਚ। ਮਹਾਰਾਜ ਜੀ ਨੇ ਲਿਖਿਆ ਇਹ ਸ਼ਸਤਰ ਵਿਦਿਆ ਦੀ ਵਡਿਆਈ ਹੈ, ਜਿਹਨੇ ਪਹਿਲਾਂ ਕਮਾਈ ਉਹਨਾਂ ਨੂੰ ਪਹਿਲਾਂ ਪ੍ਰਾਪਤ ਹੋਈ, ਜਿਹੜੇ ਹੁਣ ਕਮਾ ਰਹੇ ਨੇ ਉਹਨਾਂ ਨੂੰ ਹੁਣ, ਜਿਹੜੇ ਅੱਗੇ ਕਮਾਉਣਗੇ ਅੱਗੇ ਵੀ ਉਹਨਾਂ ਨੂੰ ਸ਼ਸਤਰ ਵਿਦਿਆ ਦੇ ਇਸੇ ਅਭਿਆਸ ਦੇ ਵਿੱਚੋਂ ਬਹੁਤ ਕੁਝ ਪ੍ਰਾਪਤ ਹੁੰਦਾ।
ਜਿਨ ਬੁੱਧ ਬਲ ਤੇ ਬਹੁ ਅਭਿਆਸੀ,
ਜਿਨ੍ਹਾਂ ਨੇ ਆਪਣੀ ਬੁੱਧੀ ਨਾਲ ਆਪਣੇ ਬਲ ਦੇ ਨਾਲ ਵਿਦਿਆ ਦਾ ਅਭਿਆਸ ਕੀਤਾ ਹੈ,
ਸੋ ਦੁਰਲਭ ਵੀ ਪਾਈ,
ਉਹ ਆਪਣੀ ਵਿਦਿਆ ਦੇ ਬਲ ਨਾਲ ਦੁਰਲਭ ਚੀਜ਼ਾਂ ਵੀ ਪ੍ਰਾਪਤ ਕਰ ਲੈਂਦੇ ਨੇ। ਜਿਹੜੀਆਂ ਦੁਰਲਭ ਤੇ ਨਾਇਆਬ ਚੀਜ਼ਾਂ ਨੇ ਉਹ ਆਪਣੀ ਵਿਦਿਆ ਦੇ ਬਲ ਨਾਲ ਉਹ ਦੁਰਲਭ ਚੀਜ਼ਾਂ ਵੀ ਪ੍ਰਾਪਤ ਕਰ ਲੈਂਦੇ ਹਨ।
ਕਹਿ ਵਜੀਦ ਖਾਂ ਅਹੇ ਇਸੀ ਬਿਦ,
ਉਸ ਵੇਲੇ ਵਜ਼ੀਰ ਖਾਂ ਸੂਬਾ ਸਰਾਂਦੋ ਨੇ ਜਦੋਂ ਸੁਣਿਆ ਨਾ ਤੇ ਸੁਣ ਕੇ ਉਹ ਉਸ ਵੇਲੇ ਬੋਲਿਆ, ਕਹਿੰਦਾ ਜੀ ਹਾਂ ਗੁਰੂ ਜੀ ਨੇ ਜੋ ਲਿਖ ਕੇ ਭੇਜਿਆ ਬਿਲਕੁਲ ਇਸੇ ਤਰ੍ਹਾਂ ਹੀ ਹੈ, ਇਸੇ ਪ੍ਰਕਾਰ ਹੀ ਹੈ ਜੋ ਗੁਰੂ ਜੀ ਨੇ ਲਿਖ ਕੇ ਭੇਜਿਆ।
ਜਿਹਨੇ ਅਭਿਆਸ ਕਮਾਵਾ,
ਜਿਨ੍ਹਾਂ ਜਿਨ੍ਹਾਂ ਨੇ ਵੀ ਵਿਦਿਆ ਦਾ ਅਭਿਆਸ ਕਮਾਇਆ, ਜਿਨ੍ਹਾਂ ਜਿਨ੍ਹਾਂ ਨੇ ਵੀ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਹੈ,
ਅਸਕੋ ਵਸਤ ਜੋ ਪ੍ਰਾਪਤ ਹੋਏ ਨਾ,
ਫਿਰ ਐਸੀ ਕਿਹੜੀ ਵਸਤੂ ਹੈ ਜਿਹੜੀ ਉਹਨਾਂ ਨੂੰ ਆਪਣੀ ਵਿਦਿਆ ਦੇ ਅਭਿਆਸ ਵਿੱਚੋਂ ਪ੍ਰਾਪਤ ਨਾ ਹੋਈ ਹੋਵੇ? ਕਿਹੜੀ ਐਸੀ ਵਸਤੂ, ਕਿਹੜੀ ਐਸੀ ਸ਼ੈ ਹੈ ਜਿਹੜੀ ਉਹਨਾਂ ਨੂੰ ਆਪਣੇ ਵਿਦਿਆ ਦੇ ਅਭਿਆਸ ਚੋਂ ਪ੍ਰਾਪਤ ਨਾ ਹੋਈ ਹੋਵੇ?
ਲੇਤ ਜੋ ਕਰਤੇ ਉਪਾਵਾ,
ਔਰ ਜਿਹੜੇ ਆਪਣੀ ਵਿਦਿਆ ਦੇ ਅਭਿਆਸ ਦੇ ਨਾਲ ਸਫਲ ਹੋ ਜਾਂਦੇ ਨੇ ਉਹ ਜੋ ਚਾਹੇ ਮਰਜ਼ੀ ਪ੍ਰਾਪਤ ਕਰ ਸਕਦੇ ਨੇ, ਉਹ ਆਪਣੀ ਵਿਦਿਆ ਦੇ ਅਭਿਆਸ ਦੀ ਤਾਕਤ ਨਾਲ ਦੁਰਲਭ ਵਸਤੂਆਂ ਵੀ ਪ੍ਰਾਪਤ ਕਰ ਲੈਂਦੇ ਨੇ।
ਅਚਰਜ ਅਪਰ ਵਿਚਾਰੋ ਚਿਤ ਮੈਂ,
ਹਾਂ ਕਹਿੰਦੇ ਚਲੋ ਇਹ ਤਾਂ ਕਰਾਮਾਤ ਨਾਲ ਨਹੀਂ ਆਈ, ਇੱਥੇ ਤੀਰ ਨਹੀਂ ਆਇਆ ਕਰਾਮਾਤ ਨਾਲ, ਪਰ ਗੁਰੂ ਜੀ ਦੀ ਇੱਕ ਹੋਰ ਕਰਾਮਾਤ ਵੇਖੋ। ਕਹਿੰਦੇ ਕਿੰਨੀ ਹੈਰਾਨੀ ਵਾਲੀ ਗੱਲ ਹੈ, ਕਿਤਨੀ ਅਸਚਰਜਤਾ ਦੀ ਹੈਰਾਨੀ ਦੀ ਗੱਲ ਹੈ।
ਹਮ ਤੁਮ ਬਾਤੇਂ ਕੀਨੀ,
ਗੁਰੂ ਜੀ ਸਾਡੇ ਤੋਂ ਇੱਥੇ ਤਕਰੀਬਨ 250 ਦੂਰ ਬੈਠੇ ਨੇ, 250 ਦੂਰ ਬੈਠੇ, ਆਪਾਂ ਇੱਥੇ ਬੈਠੇ ਗੱਲਾਂ ਕਰ ਰਹੇ ਹਾਂ ਵੀ ਗੁਰੂ ਜੀ ਨੇ ਕਰਾਮਾਤ ਨਾਲ ਤੀਰ ਭੇਜਿਆ, ਪਰ ਵੇਖੋ ਗੁਰੂ ਜੀ ਉੱਥੇ 250 ਦੂਰ ਬੈਠੇ ਸਾਡੀਆਂ ਗੱਲਾਂ ਇੱਥੋਂ ਸੁਣ ਰਹੇ ਨੇ। ਕਹਿੰਦੇ ਇਹ ਵੀ ਤਾਂ ਇੱਕ ਅਜਮਤ ਹੀ ਹੈ, ਇਹ ਵੀ ਤਾਂ ਕਹਿੰਦੇ ਕਿ ਸ਼ਕਤੀ ਆ। ਵੇਖੋ ਅੰਤਰਯਾਮੀ ਤਾਂ ਕਿੱਡੇ ਵੱਡੇ ਨੇ, ਕਲਾ ਤਾਂ ਫਿਰ ਵੀ ਉਹਨਾਂ ਵਿੱਚ ਹੈ, ਤੀਰ ਭਾਵੇਂ ਉਹਨਾਂ ਨੇ ਆਪਣੀ ਕਰਾਮਾਤ ਨਾਲ ਨਹੀਂ ਭੇਜਿਆ, ਪਰ ਇਹ ਵੀ ਤਾਂ ਇੱਕ ਕਿੱਡੀ ਵੱਡੀ ਅਸਚਰਜਤਾ ਦੀ ਗੱਲ ਹੈ ਕਿ ਆਪਾਂ ਇੱਥੇ ਬੈਠੇ ਗੱਲਾਂ ਕਰ ਰਹੇ ਹਾਂ ਉੱਥੇ ਨਗਰ ਵਿੱਚ ਬੈਠੇ ਆਨੰਦਪੁਰ ਸਾਹਿਬ ਦੇ ਵਿੱਚ ਸਾਡੀਆਂ ਗੱਲਾਂ ਸੁਣ ਰਹੇ ਨੇ।
ਕੋਸ 28 ਪਰਸੋ ਬੈਠੇ,
28 ਕੋ ਸਾਡੇ ਤੋਂ ਦੂਰ ਬੈਠੇ ਨੇ ਗੁਰੂ ਜੀ, 28 ਕੋ ਦੇ ਪੰਧ ਤੇ ਫਾਸਲੇ ਤੇ ਬੈਠੇ ਹਨ।
ਤੈਠਾ ਸਗਰੀ ਚੀਨੀ,
ਉੱਥੇ ਬੈਠਿਆਂ ਉਹਨਾਂ ਨੇ ਸਾਡੀਆਂ ਸਾਰੀਆਂ ਗੱਲਾਂ ਜਾਣ ਲਈਆਂ, ਅਸੀਂ ਜੋ ਗੱਲਾਂ ਕੀਤੀਆਂ, ਜੋ ਅਸੀਂ ਬੋਲ ਬੋਲੇ, ਉਹ ਸਾਰਾ ਕੁਝ ਜਾਣ ਗਏ।
ਗੁਰੂ ਗੰਭੀਰ ਤੀਰ ਧਰ ਪਾਰੀ, ਸਭ ਕਟ ਅੰਤਰ ਜਾਮੀ।
ਕਹਿਣ ਲੱਗੇ ਕਿ ਗੁਰੂ ਜੀ ਬੜੇ ਗੰਭੀਰ ਸੁਭਾਅ ਵਾਲੇ ਹਨ। ਕਿਤਨਾ ਉਹਨਾਂ ਦਾ ਗੰਭੀਰ ਸੁਭਾਅ ਹੈ ਕਿ ਉਹ ਸਾਰੇ ਘਟਾਂ ਨੂੰ, ਜਿੰਨੇ ਵੀ ਘੱਟ ਨੇ ਸਭ ਦੇ ਅੰਦਰ ਦੀ ਜਾਣਨ ਵਾਲੇ, ਸਾਰਿਆਂ ਦੇ ਘੱਟ ਦੇ ਅੰਦਰ ਦੀ ਜਾਣਨ ਵਾਲੇ ਅੰਤਰਜਾਮੀ ਹਨ।
ਕੌਣ ਕਰੇ ਸਮਸਰਤਾ ਤਿਨਕੀ, ਕਰਾਮਾਤ ਕੋ ਸਵਾਮੀ।
ਕਹਿੰਦੇ ਵੇਖੋ ਜੀ, ਕੌਣ ਉਹਨਾਂ ਦੀ ਬਰਾਬਰੀ ਕਰ ਸਕਦਾ, ਉਹ ਤਾਂ ਕਰਾਮਾਤਾਂ ਦੇ ਸਵਾਮੀ ਨੇ, ਪਰ ਕਰਾਮਾਤਾਂ ਦੇ ਸਵਾਮੀ ਹੋ ਕੇ ਵੀ ਆਪਣੀ ਕਰਾਮਾਤ ਨਹੀਂ ਵਿਖਾਉਂਦੇ। ਉਹਨਾਂ ਦੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਰਿਹਾ ਵੀ ਕਰਾਮਾਤ ਵਿਖਾ ਦਿਓ, ਮੈਂ ਤੁਹਾਨੂੰ ਛੱਡ ਦਿਆਂਗਾ। ਉਹਨਾਂ ਨੇ ਆਪਣਾ ਸੀਸ ਧੜ ਤੋਂ ਵੱਖਰਾ ਕਰਵਾ ਲਿਆ, ਪਰ ਕਰਾਮਾਤ ਨਹੀਂ ਵਿਖਾਈ। ਕਹਿੰਦੇ ਪਰ ਕਰਾਮਾਤਾਂ ਦੇ ਸਵਾਮੀ ਜ਼ਰੂਰ ਨੇ, ਐਸਾ ਨਹੀਂ ਕਹਿ ਸਕਦੇ ਕਿ ਉਹਨਾਂ 'ਚ ਕਰਾਮਾਤ ਨਹੀਂ ਹੈ, ਕਰਾਮਾਤਾਂ ਦੇ ਸਵਾਮੀ ਜ਼ਰੂਰ ਨੇ। ਵੇਖੋ ਇਹ ਤੁਰਕ ਵੀ ਇਸ ਗੱਲ ਨੂੰ ਮੰਨ ਰਹੇ ਨੇ, ਕਬੂਲ ਕਰ ਰਹੇ ਨੇ ਕਿ ਉਹ ਕਰਾਮਾਤਾਂ ਦੇ ਸਵਾਮੀ ਨੇ, ਪਰ ਫਿਰ ਵੀ ਆਪਣੀ ਅਜ਼ਮਤ, ਆਪਣੀ ਕਰਾਮਾਤ ਪ੍ਰਗਟ ਨਹੀਂ ਕਰਦੇ।
ਇਮਕੈ ਸੁਨ ਕਰ ਬੋ ਬਿਸਮਾਏ,
ਇਹਦਾ ਇਹ ਆਪੋ ਵਿੱਚ ਇਹ ਗੱਲਾਂ ਕਹਿ ਕੇ ਸੁਣ ਕੇ ਬੜੇ ਹੈਰਾਨ ਹੋਏ ਹਨ।
ਮਿਲੇ ਆਨ ਸਮੁਦਾਈ,
ਸਾਰੇ ਆਣ ਕੇ ਉਸ ਵੇਲੇ ਇਕੱਠੇ ਹੋ ਕੇ ਮਿਲੇ ਹਨ।
ਪੜੇ ਪੱਤਰ ਕੋ ਬਾਨ ਬਿਲੋ ਕੈ,
ਉਸ ਵਕਤ ਇਹਨਾਂ ਨੇ ਉਹ ਜਿਹੜਾ ਬਾਣ ਸੀ ਨਾਲੇ ਚਿੱਠੀ ਪੜ੍ਹ ਲਈ, ਫਿਰ ਉਹ ਤੀਰ ਵੱਲ ਵੇਖਦੇ ਨੇ ਧਿਆਨ ਨਾਲ। ਕਹਿੰਦੇ ਇੱਦਾਂ ਦਾ ਤੀਰ ਚਲਾਉਣਾ ਵੀ ਕਿਸੇ ਹਰ ਇੱਕ ਦੀ ਅਖਤਿਆਰ ਨਹੀਂ ਹੈ। ਚਾਰ ਉਂਗਲ ਚੌੜਾ ਖਪਰਾ ਤੀਰ ਹੋਵੇ ਤੇ 25 ਕੋਹ ਤੱਕ ਉਹ ਤੀਰ ਮਾਰ ਕਰਦਾ ਆਵੇ, ਕਹਿੰਦੇ ਹੈਰਾਨੀ ਦੀ ਗੱਲ ਹੈ। ਇਹ ਸ਼ਸਤਰ ਵਿਦਿਆ ਦਾ ਅਭਿਆਸ ਹੈ, ਪਰ ਕਿਸੇ ਆਮ ਸਧਾਰਨ ਵਿਅਕਤੀ ਕੋਲ ਵੀ ਐਸਾ ਅਭਿਆਸ ਨਹੀਂ ਹੋ ਸਕਦਾ ਕਿ ਏਡਾ ਵਧੀਆ ਤੀਰ। ਫਿਰ ਵੇ ਹੈਰਾਨੀ ਨਾਲ ਵੇਖਦੇ ਨੇ, ਕਹਿੰਦੇ ਵੇਖੋ ਜੀ ਸੋਨਾ ਵੀ ਲੱਗਾ ਹੋਇਆ ਤੀਰ ਨੂੰ, ਵੀ ਇਹਨਾਂ ਤਾਂ ਸੋਨਾ ਹੀ ਉਹ ਤੀਰਾਂ ਦੇ ਨਾਲ ਵੰਡੀ ਜਾਂਦੇ ਨੇ। ਤੇ ਕਿਸੇ ਨੇ ਦੱਸਿਆ ਜੀ ਉਹਨਾਂ ਨੇ ਸੋਨਾ ਤਾਂ ਲਾਇਆ ਹੋਇਆ ਤੀਰ ਨਾਲ ਕਿ ਜੇ ਉਹਨਾਂ ਦੇ ਤੀਰ ਨਾਲ ਕੋਈ ਜ਼ਖਮੀ ਹੋਵੇ, ਗਰੀਬ ਹੋਵੇ, ਤੇ ਉਸ ਤੀਰ ਤੋਂ ਸੋਨਾ ਲਾ ਕੇ ਆਪਣੀ ਮਲਮ ਪੱਟੀ ਦਾ ਇਲਾਜ ਕਰਾ ਲਵੇ, ਤੇ ਜੇ ਮਾਰਿਆ ਜਾਏ ਤੇ ਉਸ ਤੀਰ ਦੇ ਨਾਲ ਉਹਦੇ ਖੱਫਣ ਦਾ ਪ੍ਰਬੰਧ ਹੋ ਸਕੇ, ਉਹਦੇ ਸੰਸਕਾਰ ਦਾ ਪ੍ਰਬੰਧ ਹੋ ਸਕੇ। ਉਹ ਤਾਂ ਆਪਣੇ ਤੀਰਾਂ ਨਾਲ ਵੀ ਦਇਆ ਵੰਡਦੇ ਨੇ, ਤੀਰਾਂ ਨਾਲ ਵੀ ਏਡੇ ਵੱਡੇ ਦਿਆਲੂ ਨੇ ਕਿ ਜਦੋਂ ਤੀਰ ਚਲਾਉਂਦੇ ਨੇ ਤੇ ਆਪਣੇ ਤੀਰਾਂ ਨਾਲ ਵੀ ਦਇਆ ਦਾ ਦਾਨ ਕਰਦੇ ਨੇ, ਦਇਆ ਦੀ ਦਾਤ ਬਖਸ਼ਦੇ ਨੇ। ਤੂੰ ਇਸ ਵਕਤ ਬੈਠੇ ਸੋਚ ਰਹੇ ਨੇ ਹੈਰਾਨੀ ਨਾਲ,
ਕਰੇ ਤਾਰੀਫ ਵਡਾਈ,
ਤੀਰ ਵੇਖ ਵੇਖ ਕੇ ਤੀਰ ਦੀ ਤਾਰੀਫ ਕਰਦੇ, ਕਹਿੰਦੇ ਤੀਰ ਵੇਖੋ ਕਿਤਨੇ ਕਮਾਲ ਦਾ ਤੀਰ ਹੈ, ਕਹਿੰਦੇ ਕਮਾਲ ਦਾ ਤੀਰ ਹੈ ਜਿਹੜਾ ਗੁਰੂ ਜੀ ਨੇ ਚਲਾਇਆ ਹੈ।
ਸੈਯਦ ਸ਼ੇਖ ਪਠਾਨ ਮੁਗਲ ਗਨ,
ਬੜੇ ਸੈਯਦ ਸ਼ੇਖ ਪਠਾਨ ਬਹੁਤ ਸਾਰੇ ਮੁਗਲ ਗਨ ਉੱਥੇ ਬੈਠੇ ਸਨ।
ਆਨ ਆਨ ਪਰਵਾਰੇ,
ਸਾਰੇ ਆ ਕੇ ਇਕੱਠੇ ਹੋ ਗਏ ਤੀਰ ਦੇ ਆਲੇ ਦੁਆਲੇ ਤੀਰ ਵੇਖਣ ਵਾਸਤੇ।
ਸਭ ਗਿਰ ਪਤ ਜੁਤ ਸਚਵਨ ਬੈਠੇ,
ਪਹਾੜੀ ਰਾਜੇ ਵੀ ਬੈਠੇ ਸੀ ਆਪਣੇ ਆਪਣੇ ਮੰਤਰੀਆਂ ਵਜ਼ੀਰਾਂ ਦੇ ਸਮੇਤ।
ਗੁਰ ਕੋ ਸੁਜਾਸੀ ਉਚਾਰੇ,
ਔਰ ਗੁਰੂ ਦਾ ਸੁਜਸ ਕਰ ਰਹੇ ਨੇ। ਵੇਖੋ ਦੁਸ਼ਮਣ ਦੇ ਮੂੰਹੋਂ ਵੀ ਗੁਰੂ ਸਾਹਿਬ ਦੀ ਤਾਰੀਫ ਹੋ ਰਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਸਤਿਗੁਰਾਂ ਦੇ ਸੇਵਕ ਉਹਨਾਂ ਤੱਕ ਕਰਨੇ, ਜਿਹੜੇ ਦੁਸ਼ਮਣ ਨੇ ਉਹ ਵੀ ਗੁਰੂ ਸਾਹਿਬ ਦੀ ਤਾਰੀਫ ਕਰ ਰਿਹਾ, ਕਹਿੰਦੇ ਕਮਾਲ ਦੀ ਗੱਲ ਹੈ, ਕਿਤਨੇ ਬਹਾਦਰ ਨੇ, ਕਿਤਨੀ ਸ਼ਸਤਰ ਵਿਦਿਆ ਦਾ ਅਭਿਆਸ ਹੈ ਉਹਨਾਂ ਦੇ ਕੋਲ, ਇਸ ਤਰ੍ਹਾਂ ਗੁਰੂ ਸਾਹਿਬ ਦੀ ਤਾਰੀਫ ਕਰ ਰਹੇ ਨੇ।
ਇਤੀ ਸ਼ਕਤ ਕੋ ਤਾਰਨ ਹਾਰੋ,
ਏਡੀ ਵੱਡੀ ਸ਼ਕਤੀ ਦੇ ਧਾਰਨ ਵਾਲੇ ਹਨ,
ਨਰ ਲੀਲਾ ਅਨੁਸਾਰੀ,
ਫਿਰ ਵੀ ਮਾਨਵੀ ਲੀਲਾ ਕਰ ਰਹੇ ਨੇ, ਜੋ ਚਾਹੇ ਮਰਜ਼ੀ ਕਰਨ ਦੀ ਤਾਕਤ ਹੈ ਉਹਨਾਂ ਵਿੱਚ, ਪਰ ਫਿਰ ਵੀ ਮਨੁੱਖੀ ਲੀਲਾ ਕਰ ਰਹੇ ਹਨ।
ਹਮ ਸੋ ਲੜਤ ਬਿਤਿਓ ਚਿਰ ਕਾਲਾ,
ਸਾਡੇ ਨਾਲ ਲੜਦਿਆਂ ਕਿੰਨਾ ਸਮਾਂ ਬੀਤ ਗਿਆ,
ਨੈ ਕੁਛ ਵਿਘਨ ਬਿਥਾਰੀ,
ਉਹਨਾਂ ਨੇ ਆਪਣੀ ਕਰਾਮਾਤ ਨਾਲ ਨੀ ਸਾਨੂੰ ਕੋਈ ਵਿਘਨ ਦਿੱਤਾ, ਜਿੰਨੀ ਲੜਾਈ ਕੀਤੀ ਆਪਣੇ ਬਲ ਨਾਲ ਕੀਤੀ ਆ, ਆਪਣੇ ਸ਼ਸਤਰਾਂ ਦੇ ਨਾਲ ਕੀਤੀ, ਆਪਣੀ ਤਾਕਤ ਜਾਂ ਕਰਾਮਾਤ ਨਾਲ ਸਾਨੂੰ ਕੋਈ ਵਿਘਨ ਨਹੀਂ ਦਿੱਤਾ। ਤੁਰ ਕੇ ਗੱਲ ਜਾਣਦੇ ਨੇ ਗੁਰੂ ਜੀ ਨੇ ਆਪਣੀ ਕਰਾਮਾਤ ਨਾਲ ਸਾਡਾ ਨਹੀਂ ਹਾਲੇ ਤੱਕ ਕੁਝ ਵਿਗਾੜਿਆ, ਕੇਵਲ ਸ਼ਸਤਰਾਂ ਦੇ ਨਾਲ ਜ਼ਰੂਰ ਉਹਨਾਂ ਨੇ ਸਾਡੇ ਨਾਲ ਜੰਗ ਲੜਿਆ ਹੁਣ ਤੱਕ।
ਨਿਜ ਨਿਜ ਔਰ ਮੈਂ ਡਰ ਸਭ ਤਰ ਤਰ,
ਮਨ ਚ ਡਰਦੇ ਵੀ ਨੇ, ਕਹਿੰਦੇ ਢਾਈ ਕੋਹ ਤੱਕ ਅਸੀਂ ਦੂਰ ਬੈਠੇ ਸੀ ਵੀ ਚਲੋ ਇੱਥੇ ਤੱਕ ਕਿਹੜਾ ਕੋਈ ਤੀਰ ਗੋਲੀ ਆਉਣਾ, ਕਹਿੰਦੇ ਚੁੱਕੋ ਆਪਣੇ ਆਪਣੇ ਪਲੰਘੇ ਇੱਥੋਂ ਤੇ ਹੋਰ ਦੂਰ ਚਲੇ ਜਾਓ ਜਿੱਥੇ ਤੱਕ ਉਹਨਾਂ ਦੇ ਤੀਰ ਦੀ ਪਹੁੰਚ ਨਾ ਹੋਵੇ, ਚੁੱਕੋ ਬਈ ਇੱਥੋਂ। ਹੁਣ ਮਨ ਦੇ ਵਿੱਚ ਡਰ ਵੀ ਗਏ, ਸਹਿਮ ਵੀ ਗਏ, ਪਲੰਘੇ ਚੁੱਕ ਲਏ ਆਪਣੇ, ਉੱਥੋਂ ਆਸਣ ਚੁੱਕ ਕੇ ਡੇਰੇ ਹੋਰ ਦੂਰ ਕਰ ਲਏ, ਹੋਰ ਪਿੱਛੇ ਪਿੱਛੇ ਚਲੇ ਗਏ।
ਗਮ ਨੇ ਉੱਠ ਉੱਠ ਡੇਰੇ,
ਉੱਠ ਉੱਠ ਕੇ ਉੱਥੋਂ ਆਪਣੇ ਆਪਣੇ ਡੇਰਿਆਂ ਤੇ ਚਲੇ ਗਏ, ਕਹਿੰਦੇ ਉੱਠੋ ਉੱਠੋ ਛੇਤੀ ਦੋ ਤੀਰ ਆ ਗਏ ਨੇ, ਕਿਤੇ ਇਹ ਨਾ ਹੋਵੇ ਵੀ ਇਹ ਦੋ ਤੀਰ ਉਹਨਾਂ ਦੀ ਚੇਤਾਵਨੀ ਹੋਵੇ ਤੇ ਹੁਣ ਤੀਸਰਾ ਤੀਰ ਕਿਸੇ ਦੀ ਗਿੱਚੀ ਵਿੱਚ ਆ ਕੇ ਵੱਜਾ ਹੋਵੇ, ਕਿਤੇ ਐਸਾ ਨਾ ਹੋਵੇ, ਉੱਠੋ ਉੱਠੋ ਇੱਥੋਂ ਛੇਤੀ ਚੱਲੋ, ਇੱਥੋਂ ਉੱਠ ਕੇ ਨਿਕਲ ਚੱਲੋ, ਕਿਤੇ ਹੋਰ ਤੀਸਰਾ ਤੀਰ ਨਾ ਇੱਥੇ ਆ ਪਹੁੰਚੇ।
ਅਸਨੇ ਹੋਏ ਗੁਰੂ ਰਿਸ ਕਰ ਔਰ,
ਐਸਾ ਨਾ ਹੋਵੇ ਗੁਰੂ ਜੀ ਗੁੱਸੇ ਚ ਆ ਜਾਣ, ਕਿਤੇ ਐਸਾ ਨਾ ਹੋਵੇ ਉਹਨਾਂ ਦੇ ਅੰਦਰ ਕ੍ਰੋਧ ਆ ਜਾਵੇ।
ਸਰ ਤੇ ਹਮ ਹੱਤ ਗੇਰੇ,
ਉਹ ਸਾਨੂੰ ਆਪਣੇ ਤੀਰ ਨਾਲ ਉੱਥੇ ਹੀ ਬੈਠਿਆਂ ਮਾਰ ਦੇਣ, ਜੇ ਸਾਡੇ ਬੈਠਿਆਂ ਪਲੰਘੇ ਦੇ ਪਾਵੇ ਚ ਤੀਰ ਦਾ ਨਿਸ਼ਾਨਾ ਲਾ ਸਕਦੇ ਨੇ, ਸਾਡੇ ਸਿਰ ਦੇ ਉੱਤੇ ਦਰਖਤ ਦੇ ਤਣੇ ਵਿੱਚ ਨਿਸ਼ਾਨਾ ਲਾ ਸਕਦੇ ਨੇ, ਤੇ ਸਾਡੇ ਸਿਰ ਦੇ ਉੱਤੇ ਨਿਸ਼ਾਨਾ ਲਾਉਂਦੇ ਉਹਨਾਂ ਨੂੰ ਕਿਹੜਾ ਦੇਰੀ ਲੱਗਣੀ ਹੈ, ਸਾਡੀ ਗਰਦਨ ਸੰਘੀ ਵਿੱਚ ਨਿਸ਼ਾਨਾ ਲਾਉਂਦਿਆਂ ਕਿਹੜੀ ਦੇਰੀ ਲੱਗਣੀ ਹੈ, ਇਸ ਕਰਕੇ ਛੇਤੀ ਉੱਠੋ ਕਿਤੇ ਉਹਨਾਂ ਦਾ ਮੂਡ ਨਾ ਬਦਲ ਜਾਏ। ਕਹਿੰਦੇ ਗੁਰੂ ਦੀ ਮੌਜ ਹੀ ਹੁੰਦੀ ਆ, ਪਤਾ ਨੀ ਕਿੱਧਰ ਨੂੰ ਉਹਨਾਂ ਦਾ ਰੁੱਖ ਚੱਲ ਪਏ, ਕਿਤੇ ਤੀਰ ਨੱਚ ਲਾਉਣ ਲੱਗ ਪੈਣ।
ਕੋਸ ਅਟਾਈ ਹਤੇ ਨਿਸ਼ਾਨਾ,
ਢਾਈ ਕੋਹ ਤੱਕ ਉਹਨਾਂ ਨੇ ਤੀਰਾਂ ਦੇ ਨਾਲ ਨਿਸ਼ਾਨਾ ਲਾਇਆ ਹੈ।
ਕਿਆ ਛੋਰੇ ਕਿਸ ਤਾਈ,
ਕਹਿੰਦੇ ਵੀ ਇੱਕ ਤੀਰ ਆਵੇ ਤਾਂ ਲੋ ਬੰਦਾ ਮੰਨ ਲੈਂਦਾ ਵੀ ਇਹ ਤਾਂ ਸਹਿਜ ਸੁਭਾਏ ਆ ਗਿਆ ਹੋਣਾ, ਪਰ ਦੂਜਾ ਤੀਰ ਵੀ ਉੱਥੇ ਨਿਸ਼ਾਨੇ ਤੇ ਆ ਕੇ ਵੱਜ ਰਿਹਾ, ਕਹਿੰਦਾ ਇਸ ਕਰਕੇ ਭਾਈ ਇਹ ਚੰਗੀ ਤਰ੍ਹਾਂ ਧਿਆਨ ਦੇ ਨਾਲ ਵੇਖ ਲੋ।
ਤਉ ਹਮੇ ਸਮ ਲਰਤ ਕਰਤ ਰਣ,
ਏਡੀ ਵੱਡੀ ਤਾਕਤ ਆ ਉਹਨਾਂ ਕੋਲ, ਫਿਰ ਵੀ ਸਾਡੇ ਬਰਾਬਰ ਹੋ ਕੇ ਸਾਡੇ ਨਾਲ ਲੜਾਈ ਕਰ ਰਹੇ ਨੇ।
ਇਹ ਤੋਂ ਬਹੁ ਵਡਿਆਈ,
ਕਹਿੰਦੇ ਇਹ ਤਾਂ ਬੜੀ ਵੱਡੀ ਵਡਿਆਈ ਹੈ ਗੁਰੂ ਦੀ, ਏਡੇ ਵੱਡੇ ਅਜਮਤੀ ਕਰਾਮਾਤੀ ਹੋਣ ਦੇ ਬਾਵਜੂਦ ਵੀ ਇੱਕ ਸਧਾਰਨ ਵਿਅਕਤੀਆਂ ਵਾਂਗੂ ਸਾਡੇ ਨਾਲ ਜੰਗ ਲੜ ਰਹੇ ਹਨ।
ਸਗਰੇ ਰਿਦੇ ਵਿਚਾਰਤ ਮਹਿਮਾ,
ਉਸ ਵੇਲੇ ਸਾਰੇ ਆਪੋ ਆਪਣੇ ਹਿਰਦਿਆਂ ਦੇ ਵਿੱਚ ਆਪਣੇ ਮਨਾਂ ਦੇ ਵਿੱਚ ਵਿਚਾਰ ਕਰਦੇ ਹਨ।
ਵਹਿਰ ਕਹੇ ਬੋ ਨਾਈ,
ਮਨ ਦੇ ਵਿੱਚ ਸੋਚਦੇ ਨੇ ਗੁਰੂ ਸਾਹਿਬ ਦੀ ਮਹਿਮਾ ਨੂੰ, ਵੇਖੋ ਪ੍ਰਗਟ ਕਰਕੇ ਨੀ ਸੁਣਾਉਂਦੇ ਇੱਕ ਦੂਜੇ ਨੂੰ, ਮਨ ਚ ਸਾਰੇ ਸਮਝ ਗਏ ਵੀ ਗੁਰੂ ਸਾਹਿਬ ਦੀ ਮਹਿਮਾ ਬੜੀ ਵੱਡੀ ਹੈ, ਉਪਮਾ ਵੀ ਮਨ ਚ ਕਰ ਰਹੇ ਨੇ ਪਰ ਮੂੰਹ ਤੋਂ ਨਹੀਂ ਬੋਲਦੇ, ਵੀ ਜੇ ਮੂੰਹੋਂ ਬੋਲਾਂਗੇ ਨਾਲ ਦੇ ਸਾਥੀਆਂ ਦਾ ਮਨੋਬਲ ਟੁੱਟੇਗਾ, ਉਹ ਕਹਿਣਗੇ ਵੀ ਇਹ ਤਾਂ ਉਹਨਾਂ ਦੇ ਮੁਰੀਦ ਬਣ ਗਏ ਨੇ, ਸਾਡੀਆਂ ਰਿਪੋਰਟਾਂ ਬਾਦਸ਼ਾਹ ਤੱਕ ਜਾਣਗੀਆਂ, ਇਸ ਕਰਕੇ ਮੂੰਹੋਂ ਨਹੀਂ ਕੁਝ ਬੋਲਦੇ, ਮਨ ਹੀ ਮਨ ਇਸ ਤਰ੍ਹਾਂ ਦੀ ਉਪਮਾ ਮਹਾਰਾਜ ਜੀ ਦੀ ਵਿਚਾਰਦੇ ਹਨ।
ਸਭ ਬਿਦ ਅਦਕ ਪ੍ਰਤਾਪੀ ਜਾਣੈ,
ਜਾਣ ਲਿਆ ਕਿ ਸਤਿਗੁਰੂ ਜੀ ਸਭ ਪ੍ਰਕਾਰ ਨਾਲ ਅਦਕ ਪ੍ਰਤਾਪੀ ਤੇ ਕਲਾਵਾਨ ਹਨ।
ਭਇਓ ਨਾ ਕੋ ਭਵ ਮਾਈ,
ਔਰ ਇਹਨਾਂ ਜੈਸਾ ਕੋਈ ਸੰਸਾਰ ਦੇ ਵਿੱਚ ਨਹੀਂ ਹੋਇਆ ਤੇ ਨਾ ਹੋਇਆ ਤੇ ਨਾ ਹੀ ਹੋਵੇਗਾ।
ਉਤ ਸਤਿਗੁਰ ਅਵਲੋਕਤ ਚੋਂ ਦਿਸ਼,
ਉਧਰ ਗੁਰੂ ਕਲਗੀਧਰ ਪਾਤਸ਼ਾਹ ਅੰਤਰਯਾਮੀ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੇਖ ਰਹੇ ਨੇ, ਚਾਰੇ ਪਾਸੇ ਨਿਗਾਹ ਮਾਰ ਕੇ ਵੇਖ ਰਹੇ ਨੇ।
ਤੰਬੂ ਗਨ ਸ਼ਮਿਆਨੇ,
ਬੜੇ ਤੰਬੂਆਂ ਦੇ ਤੰਬੂ ਲੱਗੇ ਹੋਏ, ਸ਼ਮਿਆਨੇ ਲੱਗੇ ਹੋਏ, ਕਨਾਤਾਂ ਲੱਗੀਆਂ ਹੋਈਆਂ, ਤੁਰਕਾਂ ਦੀ ਫੌਜ, ਪਹਾੜੀਆਂ ਦੀ ਫੌਜ, ਚਾਰੇ ਪਾਸੇ ਆਨੰਦਪੁਰ ਸਾਹਿਬ ਦੂਰ ਦੂਰ ਨਜ਼ਰ ਆ ਰਹੀ ਹੈ।
ਗਜਬਾਜੀ ਕੇ ਪੁੰਜ ਖਰੇ ਬੋ,
ਸਾਰੇ ਹਾਥੀ ਘੋੜੇ, ਉਹਨਾਂ ਹਾਥੀਆਂ ਘੋੜਿਆਂ ਦੇ ਬਹੁਤ ਸਾਰੇ ਪੁੰਜਾਂ ਦੇ ਪੁੰਜ, ਸਮੂਹਾਂ ਦੇ ਸਮੂਹ ਖੜੇ ਨਜ਼ਰ ਆ ਰਹੇ ਨੇ।
ਸਿੰਘਨ ਸੰਘ ਬਖਾਨੇ,
ਮਹਾਰਾਜ ਜੀ ਸਿੰਘਾਂ ਦੇ ਨਾਲ ਬਚਨ ਕਰਦੇ, ਆਪਣੇ ਖਾਲਸੇ ਨਾਲ ਬਚਨ ਕਰਦੇ ਨੇ।
ਆਦਨ ਅੰਤ ਸੈਨ ਕੋ ਲਖੀਅਤ,
ਮਹਾਰਾਜ ਜੀ ਕਹਿੰਦੇ ਸਿੰਘੋ ਵੀ ਫੌਜ ਤਾਂ ਦੁਸ਼ਮਣ ਦੀ ਨਾ ਆਦ ਦਿਸਦਾ ਨਾ ਅੰਤ ਦਿਸਦਾ, ਇਹਨਾਂ ਦਾ ਵੀ ਫੌਜ ਤਾਂ ਬਹੁਤ ਜ਼ਿਆਦਾ, ਇਹਨਾਂ ਦਾ ਆਦ ਅੰਤ ਕਿਤੇ ਸੁਮਾਰ ਹੀ ਨਜ਼ਰ ਨਹੀਂ ਆਉਂਦਾ। ਚਾਰੇ ਪਾਸੇ ਵੇਖੀਏ, ਦੂਰ ਦੂਰ ਤੱਕ ਨਿਗਾਹ ਜਾਂਦੀ, ਕਿੱਥੇ ਖਤਮ ਹੁੰਦੇ ਨੇ, ਨਜ਼ਰ ਨਹੀਂ ਆਉਂਦੇ।
ਪਰੀ ਚੋਂ ਦਿਸ਼ਮਾਈ,
ਚਾਰੇ ਪਾਸੇ ਤੁਰਕਾਂ ਦੀ ਫੌਜ, ਇਹਨਾਂ ਦੁਸ਼ਮਣਾਂ ਦੀ ਫੌਜ ਆਈ ਬੈਠੀ ਹੈ।
ਮਤ ਕਾਚੀ ਇਤ ਪਰੇ ਪਰਬਤੀ,
ਆਹ ਵੇਖੋ ਸਿੰਘੋ ਇੱਧਰ ਕੱਚੀ ਮਤ ਵਾਲੇ ਆ ਜਿਹੜੇ ਕੱਚੇ ਪਹਾੜੀਏ ਪਰਬਤੀ ਨੇ, ਇਹ ਬੈਠੇ ਹੋਏ ਨੇ।
ਚੇਰੇ ਤੁਰਕਨ ਚਾਹੀ,
ਆ ਵੇਖੋ ਤੁਰਕਾਂ ਦੇ ਚੇਲੇ ਬਣੇ ਹੋਏ, ਤੁਰਕਾਂ ਦੇ ਗੁਲਾਮ ਬਣੇ ਹੋਏ ਹਨ।
ਦਇਆ ਸਿੰਘ ਕਰ ਜੋਰ ਉਚਾਰੀ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਭਾਈ ਦਇਆ ਸਿੰਘ ਨੇ ਹੱਥ ਜੋੜੇ, ਭਾਈ ਦਇਆ ਸਿੰਘ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਅੱਜ ਤੁਰਕ ਪਤੇ ਰਾਜਾ,
ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਅੱਜ ਜਿਹੜਾ ਤੁਰਕਾਂ ਦਾ ਪਤੀ ਰਾਜਾ ਔਰੰਗਜ਼ੇਬ ਹੈ,
ਸਿੰਧ ਮੇਖਲਾ ਅਵਨੀ ਲੀਨਸ,
ਮਹਾਰਾਜ ਉਹਨੇ ਸਮੁੰਦਰ ਪਰਯੰਤ ਤੱਕ ਜਿਹੜੀ ਧਰਤੀ ਆ ਆਪਣੇ ਕਬਜ਼ੇ ਕੀਤੀ ਹੋਈ ਹੈ।
ਫਿਰੇ ਸੀਸ ਪਰ ਤਾਜਾ,
ਉਹਦੇ ਸਿਰ ਦੇ ਉੱਤੇ ਅੱਜ ਹਿੰਦੁਸਤਾਨ ਦਾ ਤਾਜ ਝੂਲਦਾ ਹੈ।
ਕੌਮ ਵਾਸ ਨ ਜਗ ਮੈਂ ਛੋਰੇ,
ਉਹਨੇ ਸਾਰੇ ਜਗਤ ਵਿੱਚ ਹਿੰਦੁਸਤਾਨ ਵਿੱਚ ਭਾਰਤ ਖੰਡ ਵਿੱਚ ਕਿਸੇ ਨੂੰ ਆਪਣੇ ਉੱਤੋਂ ਬਾਗੀ ਨਹੀਂ ਰਹਿਣ ਦਿੱਤਾ।
ਦੇਸ਼ ਵਿਦੇਸ਼ ਅਸ਼ੇਸ਼ੂ,
ਦੇਸ਼ ਵਿਦੇਸ਼ ਜਿੰਨੇ ਨੇ ਉਹ ਸਾਰੇ ਉਹਦੇ ਤੋਂ ਡਰਦੇ ਹਨ।
ਹਾਲਾਂ ਭਰੇ ਤੁਰਕ, ਹਾਲਾਂ ਭਰੇ ਤੁਰਕ ਪਤੇ ਆ ਗਏ,
ਜਿਹੜੇ ਤੁਰਕ ਨੇ ਉਹ ਸਾਰੇ ਵੱਡੇ ਵੱਡੇ ਰਾਜੇ ਬਾਦਸ਼ਾਹ ਔਰੰਗਜ਼ੇਬ ਅੱਗੇ ਟੈਕਸ ਭਰਦੇ ਨੇ, ਉਹਦਾ ਹਾਲਾ ਭਰਦੇ ਹਨ।
ਔਰੰਗ ਪਇਓ ਵਿਸ਼ੇਸ਼ੂ,
ਇਹੋ ਜਿਹਾ ਔਰੰਗਾ ਬਾਦਸ਼ਾਹ ਮਹਾਰਾਜ ਇਸ ਵੇਲੇ ਵਿਸ਼ੇਸ਼ ਕਰਕੇ ਰਾਜ ਕਰ ਰਿਹਾ।
ਅਰੇ ਕੌਣ ਹੇ ਪ੍ਰਭ ਇਨਸਾਨ ਮੁਖ,
ਮਹਾਰਾਜ ਜੀ ਕੌਣ ਇਹਨਾਂ ਦੇ ਸਾਹਮਣੇ ਅੜ ਸਕਦਾ, ਏਡੇ ਬਲਵਾਨ ਹਨ।
ਉਹਦੇ ਅਸਤ ਤੁਰਕਾਨਾ,
ਉਹਦੇ ਤੋਂ ਅਸਤ ਤੱਕ ਇਹਨਾਂ ਤੁਰਕਾਨਾ ਦਾ, ਤੁਰਕਾਂ ਦਾ ਰਾਜ ਹੈ।
ਆਪ ਲੜੋ ਸਭ ਸਫਾ ਉਠਾਵੋ,
ਬਸ ਮਹਾਰਾਜ ਜੀ ਜੇ ਤੁਸੀਂ ਕੇਵਲ ਤੁਸੀਂ ਹੋ ਜਿਹੜੇ ਇਹਨਾਂ ਦੇ ਬਰ ਖਿਲਾਫ ਲੜ ਸਕਦੇ ਹੋ, ਔਰ ਕੇਵਲ ਲੜ ਹੀ ਨਹੀਂ ਸਕਦੇ, ਲੜ ਕੇ ਇਹਨਾਂ ਤੁਰਕਾਂ ਦੀ ਸਫਾ ਉਠਾ ਦਿਓਗੇ, ਇਹਨਾਂ ਤੁਰਕਾਂ ਦੀ ਸਫਾ, ਮਲੇਛਾਂ ਦੀ ਸਫਾ ਉੱਠ ਜਾਏਗੀ।
ਜਗ ਮੈਂ ਰਹਿ ਹਿੰਦਵਾਨਾ,
ਔਰ ਹਿੰਦਵਾਇਣ ਜਗਤ ਦੇ ਵਿੱਚ ਰਹਿ ਜਾਣਗੇ।
ਰਾਜੇ ਕੁਛ ਰਾਜਪੂਤ ਰਹੇ ਜਗ,
ਜਾਂ ਫਿਰ ਕੁਝ ਕੁ ਰਾਜਪੂਤ ਰਾਜੇ ਰਹਿ ਜਾਣਗੇ ਰਾਜ ਕਰਨ ਵਾਸਤੇ।
ਤਿੰਨ ਕੀ ਬਹੁ ਮਤ ਮਾਰੀ,
ਪਰ ਮਹਾਰਾਜਾ ਜਿਹੜੇ ਬਹੁਤੇ ਰਾਜੇ ਨੇ, ਵੇਖੋ ਪਹਾੜੀਏ ਰਾਜੇ ਰਾਜਪੂਤ ਰਾਜੇ ਨੇ, ਕਿੱਡਾ ਇਹਨਾਂ ਦੀ ਮੱਤ ਤੇ ਪੜਦਾ ਪਿਆ ਹੋਇਆ, ਇਹਨਾਂ ਮਲੇਛਾਂ ਦਾ ਜੂਠਾ ਖਾਂਦੇ ਨੇ, ਉਹਨਾਂ ਨਾਲ ਬਹਿ ਕੇ ਹੁੱਕੇ ਪੀਂਦੇ ਨੇ, ਤਮਾਕੂ ਪੀਂਦੇ ਨੇ, ਕਿਹੋ ਜੀ ਇਹਨਾਂ ਦੀ ਮੱਤ ਤੇ ਪੜਦਾ ਪਿਆ ਹੋਇਆ।
ਦੇ ਕੰਨਿਆ ਤੁਰਕਨ ਕੋ ਜੀਵਤ,
ਇਹਨਾਂ ਤੁਰਕਾਂ ਨੂੰ ਆਪਣੀਆਂ ਧੀਆਂ ਦੇ ਡੋਲੇ ਦੇ ਦੇ ਕੇ ਰਾਜ ਕਰਦੇ ਨੇ, ਆਪਣੀਆਂ ਲੜਕੀਆਂ ਦੇ ਡੋਲੇ ਦੇ ਕੇ ਰਾਜ ਭੋਗਦੇ ਨੇ।
ਇੱਕ ਤਿੰਨ ਕੀ ਸਰਦਾਰੀ,
ਤਰਕਾਰ ਆ ਇਹਨਾਂ ਦੀ ਸਰਦਾਰੀ ਦੇ, ਤਰਕਾਰ ਆ ਇਹਨਾਂ ਦੀ ਇਹੋ ਜੀ ਬਹਾਦਰੀ ਦੇ।
ਉਹਦੇ ਅਸਤ ਕੀ ਲੀਨ ਜਮਈਅਤ,
ਇਹਨਾਂ ਨੇ ਉਹਦੇ ਤੋਂ ਅਸਤ ਤੱਕ ਦੀ ਜਿੰਨੀ ਜਮੀਅਤ ਹੈ ਉਹ ਲੈ ਲਈ ਹੈ।
ਰਈਅਤ ਸਭ ਨਰ ਹੋਏ,
ਸਾਰੇ ਲੋਕ ਇਹਨਾਂ ਦੀ ਰਈਅਤ ਬਣੇ ਹੋਏ ਹਨ।
ਤੁਮ ਪ੍ਰਭ ਲੜੋ ਕੇ ਮਾਰੋ ਤੁਰਕਨ,
ਤੁਸੀਂ ਹੋ ਇਹਨਾਂ ਨਾਲ ਲੜਨ ਵਾਲੇ, ਜਾਂ ਇਹਨਾਂ ਨਾਲ ਲੜੋਗੇ ਔਰ ਇਹਨਾਂ ਨੂੰ ਮਾਰੋਗੇ।
ਅਪਰ ਨ ਜਗ ਮੈਂ ਕੋਏ,
ਤੁਹਾਡੇ ਤੋਂ ਬਿਨਾਂ ਇਸ ਵਕਤ ਹੋਰ ਕੋਈ ਦੂਸਰਾ ਜਗਤ ਵਿੱਚ ਨਜ਼ਰ ਨਹੀਂ ਆਉਂਦਾ ਜਿਹੜਾ ਔਰੰਗਜ਼ੇਬ ਬਾਦਸ਼ਾਹ ਨਾਲ ਮੱਥਾ ਲਾਵੇ, ਔਰੰਗਜ਼ੇਬ ਨਾਲ ਟੱਕਰ ਲਵੇ।
ਇਤਿਆਦਕ ਕਹਿ ਸੁਨ ਸ਼੍ਰੀ ਸਤਗੁਰ।
ਇਤਿਆਦਕ ਬਚਨ ਮਹਾਰਾਜ ਜੀ ਭਾਈ ਦਇਆ ਸਿੰਘ ਹੁਣਾਂ ਨਾਲ ਕਰ ਰਹੇ ਨੇ, ਸੁਣ ਰਹੇ ਨੇ।
ਸੰਧਿਆ ਸਮੇ ਪਛਾਣਾ,
ਸੰਧਿਆ ਦਾ ਸਮਾਂ ਹੋ ਗਿਆ, ਸ਼ਾਮ ਦਾ ਸਮਾਂ ਹੋ ਗਿਆ।
ਉੱਠ ਕਰ ਚਲੇ ਬੰਦਨਾ ਠਾਣੇ।
ਉੱਠ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆ ਗਿਆ, ਲੈ ਕੇ ਸਿੰਘ ਵਿਦਾ ਹੋਣ ਲੱਗੇ, ਮੋਰਚਿਆਂ ਵਿੱਚ ਜਾਣ ਲੱਗੇ।
ਸਿੰਘ ਜੋੜ ਜੁਗ ਪਾਨਾ,
ਦੋਵੇਂ ਹੱਥ ਜੋੜ ਜੋੜ ਕੇ ਸਿੰਘ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਹਨ।
ਨਿਜ ਨਿਜ ਮੋਰਚਨ ਮੈਂ ਸਾਵਧਾਨੀ,
ਆਪੋ ਆਪਣੇ ਮੋਰਚਿਆਂ ਵਿੱਚ ਪੂਰੀ ਸਾਵਧਾਨੀ ਦੇ ਨਾਲ ਪਹਿਰਾ ਦੇਣ ਲਈ ਚੱਲੇ ਹਨ।
ਦੋ ਦਿਸ਼ ਮੈਂ ਤਕੜਾਈ,
ਦੋਵਾਂ ਪਾਸਿਓਂ ਪੂਰੀ ਤਕੜਾਈ ਕੀਤੀ ਹੋਈ ਹੈ। ਉਧਰੋਂ ਤੁਰਕਾਂ ਨੇ ਵੀ ਪੂਰੀ ਤਕੜਾਈ ਕੀਤੀ, ਇਧਰੋਂ ਸਿੰਘ ਵੀ ਪੂਰੀ ਤਕੜਾਈ ਨਾਲ ਮੋਰਚਿਆਂ ਵਿੱਚ ਬੈਠੇ ਹਨ।
ਖਾਨ ਪਾਨ ਕਰ ਗਾਡੇ ਹੋਵਤ,
ਔਰ ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛੱਕ ਕੇ ਫਿਰ ਤਿਆਰ ਬਰ ਤਿਆਰ ਹੋ ਕੇ ਮੋਰਚਿਆਂ ਚ ਆਣ ਖਲੋਂਦੇ ਹਨ।
ਸੁਪਤੇ ਰਾਤ ਬਿਤਾਈ,
ਔਰ ਰਾਤ ਬਤੀਤ ਕੀਤੀ, ਅੱਧਿਆਂ ਨੇ ਸੋ ਕੇ ਅੱਧਿਆਂ ਨੇ ਜਾਗ ਕੇ, ਏਦਾਂ ਵਾਰੋ ਵੇਰੀ। ਮਹਾਰਾਜ ਸੱਚੇ ਪਾਤਸ਼ਾਹ ਵੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਨੇ।
ਦਿਨ ਪ੍ਰਤ ਤੋਪ ਤੁਪਕ ਬੋ ਛੂਟੇ,
ਇਸੇ ਤਰ੍ਹਾਂ ਦਿਨ ਬੀਤ ਰਹੇ ਨੇ। ਰੋਜ ਦਿਨ ਪ੍ਰਤੀ ਦਿਨ ਤੋਪਾਂ ਚੱਲਦੀਆਂ ਨੇ, ਬੰਦੂਕਾਂ ਚੱਲਦੀਆਂ ਹਨ।
ਮੋਰਚਨ ਰਹੇ ਲੜਾਈ,
ਔਰ ਮੋਰਚਿਆਂ ਦੇ ਵਿੱਚ ਲੜਾਈ ਰਹਿੰਦੀ ਹੈ, ਅਨੇਕਾਂ ਪ੍ਰਕਾਰ ਦੀ ਲੜਾਈ ਮਚੀ ਰਹਿੰਦੀ ਹੈ।
ਇੱਕ ਦਿਸ਼ ਨਦੀ ਦੁਤੀਆ ਦਿਸ਼ ਗਿਰਗਨ,
ਇੱਕ ਪਾਸੇ ਤਾਂ ਨਦੀ ਹੈ, ਦੂਜੇ ਪਾਸੇ ਪਹਾੜੀ ਰਾਜਿਆਂ ਦੀ ਫੌਜ ਹੈ।
ਸ਼ਬਦ ਹੋਤ ਸਮੁਦਾਈ,
ਔਰ ਬੜੀ ਭਿਆਨਕ ਆਵਾਜ਼ ਆਉਂਦੀ ਹੈ ਜਦੋਂ ਤੋਪਾਂ ਚੱਲਦੀਆਂ ਨੇ, ਗੋਲੀਆਂ ਚੱਲਦੀਆਂ ਹਨ।
ਜਿਤ ਦਿਸ਼ ਪਰੇ ਜੰਗ ਨਰ ਦੀਰਗ,
ਤੇ ਫਿਰ ਜੰਗ ਵੀ ਰੋਜ਼ ਹੁੰਦਾ, ਕਿਤੇ ਨਾ ਕਿਤੇ ਜੰਗ ਛਿੜਿਆ ਰਹਿੰਦਾ, ਜਿੱਧਰ ਕੋਈ ਬਹੁਤਾ ਜੰਗ ਛਿੜਦਾ ਹੈ।
ਤਿਤ ਦਿਸ਼ ਸਿੰਘ ਸਿਧਾਵੇ,
ਇੱਕ ਹਵਾਈ ਦਸਤਾ ਹੁੰਦਾ ਸਿੰਘਾਂ ਦਾ, ਉਹ ਹਵਾਈ ਦਸਤੇ ਜਿਹੜੇ ਨੇ ਸਿੰਘਾਂ ਦੇ, ਉਹ ਦੌੜ ਕੇ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਜੋੜ ਦਾ ਕਿਤੇ ਜੰਗ ਹੁੰਦਾ, ਉੱਥੇ ਉਹਨਾਂ ਸਿੰਘਾਂ ਦੀ ਮਦਦ ਵਾਸਤੇ।
ਖੜਗ ਪ੍ਰਹਾਰਨ ਲਾਗ ਪਹੁੰਚ ਕਰ,
ਔਰ ਜਾ ਕੇ ਪਹੁੰਚ ਕੇ ਆਪਣੀ ਤੇਗ ਦੇ ਨਾਲ ਵੈਰੀਆਂ ਨੂੰ ਕਟਾ ਵੱਢ ਕਰਕੇ ਜੰਗ ਦੇ ਮੈਦਾਨ ਚ ਗਰਕ ਕਰ ਦਿੰਦੇ ਹਨ।
ਰਿਪ ਕੀ ਚਮੂ ਭਜਾਵੇ,
ਇਦਾਂ ਦੁਸ਼ਮਣਾਂ ਦੀਆਂ ਫੌਜਾਂ ਨੂੰ ਭਾਜੜ ਪਾ ਦਿੰਦੇ, ਭਜਾ ਦਿੰਦੇ ਨੇ ਸਿੰਘ।
ਕਈ ਵਾਰ ਗਨ ਮਰੇ ਪਹਾੜੀ,
ਕਈ ਵਾਰ ਪਹਾੜੀਏ ਕਬਜੇ ਆ ਜਾਂਦੇ ਸਿੰਘਾਂ ਦੇ, ਪਹਾੜੀਏ ਚੜ ਜਾਂਦੇ ਨੇੜੇ ਤੇ ਪਹਾੜੀਏ ਮਾਰੇ ਜਾਂਦੇ ਹਨ।
ਕਈ ਵਾਰ ਤੁਰਕਾਨਾ,
ਕਈ ਵਾਰ ਤੁਰਕਾਂ ਨਾਲ ਭੇੜ ਹੁੰਦਾ ਤੇ ਤੁਰਕ ਮਾਰੇ ਜਾਂਦੇ ਹਨ।
ਜਿਤ ਦਿਸ਼ ਪਰੇ ਜੋਰ ਬਲ ਦਲ ਕੋ,
ਜਿੱਧਰ ਵੀ ਕਿਤੇ ਦੁਸ਼ਮਣਾਂ ਦਾ ਜ਼ਿਆਦਾ ਜ਼ੋਰ ਪੈਂਦਾ ਹੈ,
ਕਾਲੇ ਬੜ ਘਮਸਾਨਾ,
ਉਧਰ ਦੇ ਪਾਸੇ ਸਿੰਘ ਜਾ ਕੇ ਘਮਾਸਾਨ ਜੰਗ ਕਰਦੇ ਹਨ।
ਯਾ ਤੇ ਡਰਤ ਨ ਕਰਤ ਲੜਾਈ,
ਇਸ ਕਰਕੇ ਜਿਹੜੇ ਤੁਰਕ ਨੇ ਪਹਾੜੀਏ ਨੇ, ਡਰਦਿਆਂ ਹੋਇਆਂ ਲੜਾਈ ਨੀ ਕਰਦੇ ਛੇਤੀ ਕਿਤਿਆਂ।
ਦਬ ਕੇ ਮੁਰਚਨ ਮਾਈ,
ਮੋਰਚਿਆਂ ਵਿੱਚ ਹੀ ਦਬ ਕੇ ਰਹਿੰਦੇ ਨੇ, ਲੜਾਈ ਕਰਨ ਵਾਸਤੇ ਬਾਹਰ ਨੀ ਆਉਂਦੇ।
ਨਿਜ ਨਿਜ ਥਲ ਮੈਂ ਥਿਰ ਹੋਏ ਬੈਠ,
ਆਪੋ ਆਪਣੀਆਂ ਥਾਵਾਂ ਤੇ ਟਿਕ ਕੇ ਬੈਠੇ ਹੋਏ ਨੇ।
ਓਟ ਕਰੇ ਬੱਡ ਤਾਈ,
ਔਰ ਬੜੀਆਂ ਓਟਾਂ ਲਈਆਂ ਹੋਈਆਂ, ਆਸਰੇ ਲੈ ਕੇ ਲੜਦੇ ਹਨ।
ਭੀਮ ਚੰਦ ਸੂਬਨ ਸੰਗ ਮਿਲ ਕਰ,
ਰਾਜਾ ਭੀਮ ਚੰਦ ਪਹਾੜੀਆ ਇਹ ਸੂਬੇਦਾਰਾਂ ਨਾਲ ਮਿਲ ਕੇ,
ਨਿਤ ਸਿੱਖਿਆ ਅਸ ਦੇਤਾ,
ਰੋਜ਼ ਇਸ ਤਰ੍ਹਾਂ ਦੀ ਸਿੱਖਿਆ ਦਿੰਦਾ, ਰੋਜ਼ ਹੀ ਉਹਨਾਂ ਨੂੰ ਸਿਖਾਉਂਦਾ, ਪੱਟੀਆਂ ਪੜਾਉਂਦਾ।
ਗੁਰ ਟਿਗ ਤਸਕਰ ਗਨ ਬਟ ਪਾਰੇ,
ਚੰਦ ਕਹਿੰਦਾ ਸੂਬੇਦਾਰ ਜੀ ਢਿੱਲੇ ਨਾ ਪਿਆ ਜੇ, ਤਗੜੇ ਰਿਹਾ ਜੇ, ਕਿਉਂਕਿ ਗੁਰੂ ਜੀ ਦੇ ਕੋਲ ਬੜੇ ਬੜੇ ਠੱਗ ਉਹਨਾਂ ਨੇ ਆਪਣੇ ਕੋਲ ਰੱਖੇ ਨੇ, ਰਾਹ ਮਾਰ ਆਪਣੇ ਕੋਲ ਰੱਖੇ ਹੋਏ ਨੇ।
ਤਿੰਨ ਤੇ ਰਹੋ ਸੁਚੇਤਾ,
ਉਹਨਾਂ ਤੋਂ ਸੁਚੇਤ ਹੋ ਕੇ ਰਿਹਾ ਜੇ, ਤਿਆਰ ਹੋ ਕੇ ਰਿਹਾ ਜੇ।
ਮਦਰ ਦੇਸ਼ ਆਦਕ ਜੇ ਰਾਠ,
ਜਿਹੜੇ ਮਦਰ ਦੇਸ਼ ਦੇ ਇਲਾਕੇ ਦੇ ਬੜੇ ਬੜੇ ਵੱਡੇ ਰਾਠ ਸੂਰਮੇ ਹਨ ਉਹਨਾਂ ਕੋਲ,
ਬੀਨ ਬੀਨ ਕਰ ਰਾਖੇ,
ਉਹਨਾਂ ਨੇ ਚੁਣ ਚੁਣ ਕੇ ਆਪਣੇ ਕੋਲ ਭਰਤੀ ਕੀਤੇ ਹੋਏ ਨੇ, ਰੱਖੇ ਹੋਏ ਨੇ।
ਨਿਸਮੈ ਅਦਕ ਬਲੀ ਸੇ ਹੋ,
ਜਦੋਂ ਰਾਤ ਦਾ ਸਮਾਂ ਹੁੰਦਾ ਨਾ, ਰਾਤ ਨੂੰ ਤਾਂ ਉਹਨਾਂ ਅੰਦਰ ਦੁੱਗਣਾ ਬਲ ਆ ਜਾਂਦਾ ਹੈ, ਰਾਤ ਨੂੰ ਤਾਂ ਦੁੱਗਣੇ ਤਗੜੇ ਹੋ ਜਾਂਦੇ ਨੇ ਲੜਨ ਵਾਸਤੇ।
ਮਹਾ ਤਿਮਰੇ ਅਭਿਲਾਖੇ,
ਚੰਦ ਹੀ ਰਾਤ ਨੂੰ ਲੜਨਾ ਨੇ ਕਿਉਂਕਿ ਰਾਤ ਦੇ ਉਹ ਸ਼ਾਹ ਨੇ। ਰਾਤ ਦੇ ਸਮੇਂ ਜਿਹੋ ਜਿਹਾ ਹਮਲਾ ਕਰਦੇ ਨੇ ਨਾ, ਉਹੋ ਜਿਹਾ ਦਿਨ ਸਮੇਂ ਵੀ ਸ਼ਾਇਦ ਨਾ ਕਰਦੇ ਹੋਣ।
ਅਸਨੇ ਹੋਏ ਨਿਕਸ ਕਰ ਨਿਸਮੈ,
ਕਿਤੇ ਐਸਾ ਨਾ ਹੋਵੇ ਸੂਬੇਦਾਰ ਜੀ ਕਿ ਸਿੰਘ ਰਾਤ ਨੂੰ ਨਿਕਲ ਕੇ ਇੱਥੇ ਹਮਲਾ ਕਰ ਦੇਣ।
ਪਰੇ ਮੋਰਚੇ ਮਾਈ,
ਔਰ ਇੱਥੇ ਆ ਕੇ ਆਪਣੇ ਮੋਰਚਿਆਂ ਤੇ ਹਮਲਾ ਕਰ ਦੇਣ, ਮੋਰਚਿਆਂ ਤੇ ਟੁੱਟ ਕੇ ਪੈ ਜਾਣ।
ਕਤਲ ਕਰੇਂਗੇ ਉਹ ਚਕ ਧਾਵੇ,
ਔਰ ਅਚਨਚੇਤ ਅਚਾਨਕ ਆ ਕੇ ਕਿਤੇ ਇੱਥੇ ਕਤਲ ਨਾ ਕਰ ਦੇਣ ਮੋਰਚਿਆਂ ਵਿੱਚ ਹਮਲਾ ਕਰਕੇ।
ਕੁਛ ਬਸ ਚਾਲੇ ਨਾਈ,
ਜੇ ਉਹਨਾਂ ਨੇ ਅਚਨਚੇਤ ਹਮਲਾ ਕਰ ਦਿੱਤਾ ਫਿਰ ਸਾਡਾ ਕੁਝ ਵੀ ਉਹਨਾਂ ਤੇ ਬਸ ਨਹੀਂ ਚੱਲਣਾ।
ਬਹੁਤੇ ਅਹੇ ਲੋਹਗੜ ਮੈਂ ਸੋ,
ਲੋਹਗੜ ਕਿਲਾ ਜਿਹੜਾ ਸਾਹਮਣੇ ਬੜਾ ਮਜ਼ਬੂਤ ਕਿਲਾ ਹੈ ਉਹਨਾਂ ਦਾ, ਉਸ ਲੋਹਗੜ ਕਿਲੇ ਦੇ ਵਿੱਚ ਬਹੁਤੇ ਸਿੰਘ ਹਨ।
ਰਾਖੋ ਬਹੁਤ ਕਰਾਈ,
ਉਧਰਲੇ ਪਾਸੋਂ ਤਕੜਾਈ ਰੱਖਿਆ ਜੇ ਕਿਉਂਕਿ ਇਹਨੂੰ ਪਤਾ ਸੀ ਭੀਮ ਚੰਦ ਨੂੰ ਵੀ ਪਹਿਲਾਂ ਇਹਨਾਂ ਦਾ ਜਿਹੜਾ ਵੱਡਾ ਬਲੀ ਕੇਸਰੀ ਜੰਦ ਉਧਰੋਂ ਹੀ ਮਾਰਿਆ ਸੀ, ਲੋਹਗੜ ਕਿਲੇ ਵਾਲੇ ਪਾਸੇ ਮਸਤ ਹਾਥੀ ਵੀ ਉਧਰੋਂ ਹੀ ਮਾਰਿਆ ਸੀ। ਕਹਿੰਦੇ ਜੀ ਉਧਰ ਜ਼ਿਆਦਾ ਖਿਆਲ ਰੱਖਿਆ ਜੀ, ਉਹ ਕਿਲਾ ਇਹਨਾਂ ਦਾ ਬੜਾ ਪੱਕਾ ਹੈ, ਉਥੋਂ ਕਈ ਸਿੰਘ ਬਾਹਰ ਨੂੰ ਨਿਕਲ ਕੇ ਆਉਂਦੇ ਹਨ।
ਫੇਰਾ ਆਪ ਕਰੋ ਤਿਸ ਦਿਸ਼ ਮੈਂ,
ਔਰ ਉਸੇ ਪਾਸੇ ਨੂੰ ਹਮਲਾ ਕਰੋ ਤਿਆਰ ਬਰ ਤਿਆਰ ਹੋ ਕੇ।
ਤਜ ਸਿਪਾ ਸਮੁਦਾਈ,
ਔਰ ਉਧਰੋਂ ਹੀ ਹਮਲਾ ਹੋ ਸਕਦਾ, ਉਧਰੋਂ ਤਿਆਰ ਬਰ ਤਿਆਰ ਹੋ ਕੇ ਰਹਿਣਾ ਕਿਤੇ ਲੋਹਗੜ ਵੱਲੋਂ ਹਮਲਾ ਨਾ ਹੋ ਜਾਏ।
ਇਤੇ ਆਦਕ ਸੁਨ ਜੇਰ ਦਸਤ ਜੋ,
ਜ਼ਬਰਦਸਤ ਖਾਂ ਸੂਬੇ ਸੂਬਾ ਸਰਹੰਦ ਇਹ ਦੋਵੇਂ ਭੀਮ ਚੰਦ ਕੋਲੋਂ ਇਸ ਤਰ੍ਹਾਂ ਗੱਲਾਂ ਸੁਣਦੇ ਨੇ।
ਕਈ ਵਾਰ ਕਰ ਫੇਰੇ,
ਕਈ ਵਾਰ ਫਿਰ ਉਧਰ ਨੂੰ ਫੇਰਾ ਪਾ ਕੇ ਆਉਂਦੇ, ਕਈ ਵਾਰ ਉਸ ਪਾਸੇ ਨੂੰ ਜਾ ਕੇ ਆਉਂਦੇ ਨੇ ਫਿਰ ਕੇ।
ਸੈਯਦ ਸ਼ੇਖ ਕਨੇ ਤੈ ਤਿਆਗੇ,
ਬੜੇ ਬੜੇ ਸੈਯਦ ਸ਼ੇਖ ਉੱਥੇ ਛੱਡੇ ਹੋਏ ਹਨ।
ਕਰ ਸਾਵਧਾਨ ਵਡੇਰੇ,
ਔਰ ਸਾਵਧਾਨ ਹੋ ਕਰਕੇ ਉੱਥੇ ਛੱਡੇ ਹੋਏ ਨੇ, ਆਖਿਆ ਭਾਈ ਸਾਵਧਾਨ ਹੋ ਕੇ ਰਹਿਣਾ।
ਜਮਾਦਾਰ ਭਾਰੀ ਤੈ ਛੋਰਾ,
ਉੱਥੇ ਲੋਹਗੜ ਕਿਲੇ ਵਾਲੇ ਪਾਸੇ ਇੱਕ ਬੜਾ ਵੱਡਾ ਜਿਹੜਾ ਜਥੇਦਾਰ ਸੀ ਇਹਨਾਂ ਦਾ ਜਰਨੈਲ ਸੀ, ਉਹਨੂੰ ਉੱਥੇ ਛੱਡਿਆ ਹੋਇਆ ਹੈ।
ਨਾਮ ਸ਼ਰਫ ਅਲੀ ਜਾਈ,
ਜਿਹਦਾ ਨਾਂ ਹੈ ਸ਼ਰਫ ਅਲੀ, ਸ਼ਰਫ ਅਲੀ ਖਾਂ ਨਾਮ ਦਾ ਇੱਕ ਜਰਨੈਲ ਇਹਨਾਂ ਨੇ ਕਿਲੇ ਲੋਹਗੜ ਵਾਲੇ ਪਾਸੇ ਛੱਡਿਆ ਹੋਇਆ, ਉਹਨੂੰ ਇਹ ਕਹਿ ਕੇ।
ਸੁਪਤੋ ਨੈ ਨਿਸਮੈ ਬਨ ਗਾਫਲ,
ਕਿਤੇ ਰਾਤ ਨੂੰ ਗਾਫਲ ਬਣ ਕੇ ਨਾ ਸੁੱਤਾ ਰਹੀ, ਦਿਨੇ ਭਾਵੇਂ ਸੋ ਲਿਆ ਕਰ, ਰਾਤ ਨੂੰ ਜਾਗਿਆ ਕਰ ਕਿਉਂਕਿ ਰਾਤ ਨੂੰ ਸਿੰਘ ਹਮਲਾ ਕਰ ਸਕਦੇ ਨੇ। ਕਹਿੰਦਾ ਰਾਤ ਨੂੰ ਜਾਗ ਕੇ ਰਹਿਣਾ ਹੈ।
ਸ਼ਸਤਰ ਰੱਖ ਕਰ ਮਾਈ,
ਸ਼ਸਤਰ ਹਰ ਵੇਲੇ ਆਪਣੇ ਹੱਥਾਂ ਵਿੱਚ ਰੱਖਣੇ ਹਨ।
ਸਾਵਧਾਨ ਦੇਖਤ ਉਤਰਈਏ,
ਔਰ ਹਰ ਵੇਲੇ ਸਾਵਧਾਨ ਹੋ ਕੇ ਰਹਿਣਾ ਤੇ ਉਧਰ ਹੀ ਵੇਖਦੇ ਰਹਿਣਾ, ਆਲੇ ਦੁਆਲੇ ਹੋਰ ਨੀ ਤੂੰ ਕਿਤੇ ਵੇਖਣਾ, ਤੂੰ ਸਿਰਫ ਲੋਹਗੜ ਕਿਲੇ ਵੱਲ ਹੀ ਵੇਖ ਕੇ ਰਹਿਣਾ, ਉਧਰ ਹੀ ਨਿਗਾਹ ਰੱਖਣੀ ਹੈ।
ਦ੍ਰਿਗ ਉਗਾਰ ਕਰ ਨੀਕੇ,
ਔਰ ਅੱਖਾਂ ਖੋਲ ਕੇ ਰੱਖਣੀਆਂ ਨੇ, ਅੱਖਾਂ ਉਘਾੜ ਕੇ ਰੱਖਣੀਆਂ ਹਨ।
ਨੈ ਆਲਸ ਕਿਸ ਰੀਤ ਕਰੋ ਤੁਮ,
ਹਾਂ ਸ਼ਰਫ ਅਲੀ ਕਿਸੇ ਤਰ੍ਹਾਂ ਦੀ ਆਲਸ ਨਾ ਕਰੀ, ਕਿਸੇ ਤਰ੍ਹਾਂ ਦਾ ਕੋਈ ਦਲਿੱਦਰ ਨਾ ਰੱਖੀ ਆਪਣੇ ਕੋਲ।
ਗੱਡ ਹੋਏ ਗਿਉਨ ਜੁਈ ਕੇ,
ਔਰ ਹਰ ਵੇਲੇ ਤਿਆਰ ਬਰ ਤਿਆਰ ਹੋ ਕੇ ਸਾਹਮਣੇ ਰਹਿਣਾ ਹੈ।
ਸੁਨਤ ਸ਼ਰਫ ਅਲੀ ਬਾਕ ਬਖਾਨਾ,
ਜਦੋਂ ਸ਼ਰਫ ਅਲੀ ਖਾਨ ਨੇ ਗੱਲ ਸੁਣੀ ਨਵਾਬ ਦੀ ਸੁਣ ਕੇ ਬੋਲਿਆ,
ਕਿਆ ਨਵਾਬ ਇਮ ਪਾਖੀਓ,
ਨਵਾਬ ਸਾਹਿਬ ਕੀ ਕਹਿ ਰਹੇ ਹੋ ਤੁਸੀਂ, ਇਹ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ।
ਹਜ਼ਰਤ ਕੋ ਇਕਬਾਲ ਬਡੇਰਾ,
ਹਜ਼ਰਤ ਦਾ ਏਡਾ ਵੱਡਾ ਇਕਬਾਲ ਹੈ, ਹਜ਼ਰਤ ਕਹਿੰਦੇ ਔਰੰਗਜ਼ੇਬ ਨੂੰ ਕਹਿੰਦੇ ਨੇ ਹਜ਼ਰਤ, ਕਹਿੰਦੇ ਹਜ਼ਰਤ ਔਰੰਗਜ਼ੇਬ ਦਾ ਏਡਾ ਵੱਡਾ ਇਕਬਾਲ ਹੈ, ਪ੍ਰਤਾਪ ਹੈ।
ਵਿਜੇ ਕਰਨ ਅਭਿਲਾਖੀਓ,
ਅਸੀਂ ਇੱਥੇ ਜਿੱਤ ਲੈਣ ਵਾਸਤੇ ਆਏ ਹੋਏ ਹਾਂ।
ਕਿਸ ਕੋ ਪ੍ਰਾਣ ਨਾ ਪਿਆਰੇ ਹੋਵੇ,
ਇਹਨੂੰ ਆਪਣੇ ਪ੍ਰਾਣ ਪਿਆਰੇ ਨਹੀਂ ਹੁੰਦੇ।
ਜੋ ਮਰੇ ਪਰ ਆਵੇ,
ਜਿਹੜਾ ਸਾਡੇ ਤੇ ਚੜ ਕੇ ਆ ਸਕਦਾ, ਕਿਹਨੂੰ ਆਪਣੇ ਪ੍ਰਾਣ ਪਿਆਰੇ ਨੀ ਜਿਹੜਾ ਸਾਡੇ ਤੇ ਚੜ ਕੇ ਆਵੇ।
ਕੇਤਕ ਗੱਡ ਮੈਂ ਨਰ ਪਟ ਠਹਿਰੇ,
ਕਹਿੰਦਾ ਕਿੰਨੇ ਕੁ ਸੂਰਮੇ ਹੋਣਗੇ ਆ ਸਾਹਮਣੇ ਕਿਲੇ ਦੇ ਵਿੱਚ, ਕਿੰਨੇ ਕੁ ਸਿੰਘ ਹੋਣਗੇ।
ਨਿਕਸ ਜੋ ਮਾਰ ਮਚਾਵੇ,
ਜਿਹੜੇ ਇਹਦੇ ਵਿੱਚੋਂ ਬਾਹਰ ਨਿਕਲ ਕੇ ਆ ਕੇ ਸਾਡੇ ਨਾਲ ਜੰਗ ਕਰਨਗੇ, ਸਾਡੇ ਨਾਲ ਮਾਰ ਮਚਾਉਣਗੇ।
ਕਈ ਹਜ਼ਾਰ ਸਿਪਾ ਬਿਲੋਕੋ,
ਆ ਵੇਖੋ ਮੇਰੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਹਨ।
ਰਿਪਕੋ ਤ੍ਰਾਸ ਕਰੰਤੀ,
ਔਰ ਇਹ ਦੁਸ਼ਮਣਾਂ ਦੇ ਹਿਰਦਿਆਂ ਵਿੱਚ ਮੇਰੀ ਫੌਜ ਦਾ ਡਰ ਹੈ, ਮੇਰਾ ਇਹਨਾਂ ਦੇ ਹਿਰਦੇ ਵਿੱਚ ਡਰ ਹੈ।
ਨੀਠ ਨੀਠ ਸਿੱਖ ਥੇਰੇ ਦੁਰਗ ਮੈਂ,
ਇਹ ਤਾਂ ਲੁਕ ਲੁਕ ਕੇ ਕਿਲਿਆਂ ਦੇ ਵਿੱਚ ਰਹਿ ਰਹੇ ਨੇ ਇਸ ਵੇਲੇ।
ਵਹਿਰ ਮ੍ਰਿਤਯੂ ਦਿਖਰੰਤੀ,
ਇਹਨਾਂ ਨੂੰ ਬਾਹਰ ਮੌਤ ਨਜ਼ਰ ਆਉਂਦੀ ਹੈ ਮੇਰੇ ਰੂਪ ਦੇ ਵਿੱਚੋਂ, ਇਸ ਕਰਕੇ ਕਿਵੇਂ ਆ ਸਕਦੇ ਨੇ ਮੇਰੇ ਤੇ ਹਮਲਾ ਕਰਕੇ।
ਹੁਕਮ ਕਰੋ ਤੋ ਹੇਲਾ ਕਾਲੈ,
ਜੇ ਤੂੰ ਹੁਕਮ ਕਰੇ ਤੇ ਮੈਂ ਆਪ ਹੀ ਹੱਲਾ ਕਰਦਿਆਂ, ਉਹਨਾਂ ਦੇ ਹੱਲੇ ਤੋਂ ਪਹਿਲਾਂ ਹੀ ਮੈਂ ਉਹਨਾਂ ਤੇ ਹਮਲਾ ਕਰਦਿਆਂ।
ਤੋਰੇ ਗੱਡ ਦਰਵਾਜ਼ਾ,
ਜਿਹੜਾ ਕਿਲਾ ਇਹਦਾ ਦਰਵਾਜ਼ਾ ਤੋੜ ਕੇ ਰੱਖਦਿਆਂ ਇੱਕੋ ਹੱਲੇ ਦੇ ਨਾਲ।
ਕਹਿ ਕਰ ਕਹਾਂ ਤਰਾਸ ਦਿਖਰਾਵੋ,
ਤੁਸੀਂ ਮੈਨੂੰ ਉਹਦੀਆਂ ਗੱਲਾਂ ਉਹਨਾਂ ਦੀਆਂ ਕਹਿ ਕੇ ਕੀ ਤਰਾਸ ਵਿਖਾਉਂਦੇ ਹੋ, ਕੀ ਡਰ ਵਿਖਾਉਂਦੇ ਹੋ।
ਹਮ ਹੈ ਸੁਪੱਟ ਸਮਾਜਾ,
ਅਸੀਂ ਮਹਾਨ ਸੂਰਮੇ ਹਾਂ, ਮਹਾਨ ਯੋਧੇ ਹਾਂ।
ਇਮ ਤਕਰਾਈ ਕਰਤ ਮੋਰਚਨ,
ਇਹ ਤਕੜਾਈ ਕਰ ਰਹੇ ਨੇ ਮੋਰਚਿਆਂ ਦੇ ਅੰਦਰ।
ਸੂਬੇ ਫਿਰ ਦਿਸ਼ ਚਾਰੋ,
ਔਰ ਸੂਬੇ ਚਾਰੇ ਪਾਸੇ ਫਿਰ ਫਿਰ ਕੇ ਵੇਖਦੇ ਨੇ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ।
ਨਿਕਟ ਨਾ ਟੂਕੋ ਥਿਰੇ ਰਹੋ ਥਲ,
ਕਹਿੰਦਾ ਨੇੜੇ ਨਾ ਜਾਇਓ, ਕਹਿੰਦਾ ਨਾ ਹਮਲਾ ਨਾ ਕਰੀ, ਬਸ ਤੂੰ ਇੰਨੀ ਬਹਾਦਰੀ ਤੇਰੀ ਬੜੀ ਆ ਵੀ ਉਹਨਾਂ ਦਾ ਹਮਲਾ ਰੋਕ ਜ਼ਰੂਰ ਲਈ ਜੋ ਕਰਨ ਤਾਂ, ਤੈਨੂੰ ਹਮਲਾ ਕਰਨ ਦੀ ਲੋੜ ਨਹੀਂ।
ਘੇਰਾਪੁਰ ਕੋ ਡਾਰੋ,
ਕਹਿੰਦੇ ਘੇਰਾ ਪਾ ਕੇ ਰੱਖਣਾ, ਘੇਰੇ ਵਿੱਚ ਢਿੱਲ ਨਹੀਂ ਦੇਣੀ।
ਲੜਬੇ ਮੈਂ ਸਮਤਾ ਨੈ ਬਣੈ,
ਲੜਾਈ ਵਿੱਚ ਨਹੀਂ ਆਪਾਂ ਉਹਨਾਂ ਦੀ ਬਰਾਬਰੀ ਕਰ ਸਕਦੇ, ਲੜਾਈ ਵਿੱਚ ਉਹਨਾਂ ਦੇ ਬਰਾਬਰ ਨਹੀਂ ਆਪਾਂ ਹੋ ਸਕਦੇ।
ਮਰੇ ਹਜ਼ਾਰੋਂ ਜੋਧਾ,
ਵੇਖ ਲੜਾਈ ਕਰਕੇ ਸਾਡੇ ਕਿੰਨੇ ਬੰਦੇ ਮਾਰੇ ਗਏ ਨੇ।
ਮਾਰ ਕੂਟ ਪੁਨ ਪ੍ਰਵਿਸ਼ੈ ਅੰਤਰ,
ਮਾਰ ਕੁੱਟ ਕੇ ਫਿਰ ਅੰਦਰ ਵੜ ਜਾਂਦੇ ਨੇ ਮਾਰ ਕੇ ਅਨੇਕਾਂ ਨੂੰ।
ਚਲੇ ਨਾ ਬਸ ਕੀ ਅਕ੍ਰੋਧਾ,
ਇਸ ਕਰਕੇ ਕ੍ਰੋਧ ਕੀਤਿਆਂ ਸਾਡਾ ਕੋਈ ਬਸ ਨਹੀਂ ਚੱਲਣਾ।
ਅੰਨ ਆਦ ਵਸਤੂ ਥੁਰ ਜੈ ਹੈ,
ਹਾਂ ਇਹੀ ਹੈ ਇੱਕ ਆਪਣੇ ਕੋਲ ਤਰੀਕਾ ਵੀ, ਉਹ ਜਦੋਂ ਤੱਕ ਅੰਦਰ ਰਹਿਣਗੇ ਅੰਨ ਵਸਤੂਆਂ ਉਹਨਾਂ ਕੋਲ ਥੁੜ ਜਾਣਗੀਆਂ।
ਤੋ ਗੁਰ ਵੈਰ ਨਿਕਾਸੇ,
ਫਿਰ ਗੁਰੂ ਜੀ ਬਾਹਰ ਆਪੇ ਚੱਲ ਕੇ ਆਉਣਗੇ ਲਾਚਾਰ ਹੋ ਕੇ।
ਜੇ ਕਰ ਲੜਤ ਰਹੇ ਸਿੰਘਨ ਸਨ,
ਜੇ ਆਪਾਂ ਲੜਦੇ ਰਹੇ ਸਿੰਘਾਂ ਦੇ ਨਾਲ,
ਲੱਖੋਂ ਸੁਪੱਟ ਬਿਨਾਸੇ,
ਉਹਨਾਂ ਨੇ ਦਿਨਾਂ ਵਿੱਚ ਸਾਡੇ ਲੱਖਾਂ ਸੁਪੱਟ ਮਾਰ ਮੁਕਾਣੇ ਹਨ।
ਤਉ ਨਾ ਸਰ ਹੋਵੇ ਰਣ ਮੰਡੇ,
ਫਿਰ ਵੀ ਆਪਾਂ ਜੰਗ ਨਹੀਂ ਜਿੱਤ ਸਕਾਂਗੇ।
ਅਪਰ ਉਪਾਵ ਨਾ ਕੋਈ,
ਹੋਰ ਸਾਡਾ ਕੋਈ ਉਪਾ ਨਹੀਂ ਚੱਲ ਸਕਦਾ।
ਸਗਰੇ ਗਿਰ ਪਤ ਤੁਰਕ ਪ੍ਰਧਾਨਾ,
ਇਹ ਤਾਂ ਜਿੰਨੇ ਪਹਾੜੀ ਰਾਜੇ ਤੇ ਜਿਹੜੇ ਤੁਰਕਾਂ ਦੇ ਮੁਖੀਏ ਹਨ,
ਇਹ ਮਸਲਤ ਦ੍ਰਿੜ ਹੋਈ,
ਇਹਨਾਂ ਨੇ ਸਲਾਹ ਆਪਸ ਵਿੱਚ ਕੀਤੀ ਹੋਈ ਵੀ ਆਪਾਂ ਘੇਰਾ ਹੀ ਪਾ ਕੇ ਰੱਖਣਾ, ਹਮਲਾ ਨਹੀਂ ਕਰਨਾ।
ਲੜਬੇ ਤੇ ਸਭ ਅੰਗ ਬਚਾਵੇ,
ਲੜਨ ਤੋਂ ਸਾਰੇ ਆਪਣਾ ਆਪ ਬਚਾਉਂਦੇ ਹਨ।
ਮਾਨ ਮਰਨ ਕੋ ਤਰਾਸਾ,
ਇਹਨਾਂ ਦੇ ਮਨ ਦੇ ਵਿੱਚ ਮਰਨ ਦਾ ਵੱਡਾ ਭਾਰੀ ਡਰ ਹੈ।
ਘੇਰਾ ਪਾਏ ਥਿਰੇ ਚੌ ਦਿਸ਼ਮੈਂ,
ਇਹ ਤਾਂ ਚਾਰੇ ਪਾਸੇ ਘੇਰਾ ਪਾਈ ਬੈਠੇ ਨੇ।
ਚਿਰੰਕਾਲ ਜੈ ਆਸਾ,
ਲੰਮੇ ਸਮੇਂ ਤੋਂ ਜਿੱਤ ਚਾਹੁੰਦੇ ਹਨ।
ਕੇਤਕ ਦਿਨ ਬੀਤੇ ਇਸ ਭਾਂਤੀ,
ਇਸੇ ਤਰ੍ਹਾਂ ਖਾਲਸਾ ਜੀ ਕਈ ਦਿਨ ਹੋਰ ਬੀਤ ਗਏ,
ਪਰ ਉਹ ਚੁਕਿਰ ਦੇ ਘੇਰਾ,
ਚਾਰੇ ਪਾਸੇ ਘੇਰਾ ਪਿਆ ਹੋਇਆ।
ਸਿੰਘਨ ਕੇ ਉਤਸ਼ਾਹ ਵਧੇ ਨਿਤ,
ਇਹ ਨਹੀਂ ਵੀ ਸਿੰਘਾਂ ਦਾ ਉਤਸ਼ਾਹ ਘਟ ਗਿਆ, ਸਿੰਘਾਂ ਦਾ ਸਗੋਂ ਉਤਸ਼ਾਹ ਅੱਗੇ ਨਾਲੋਂ ਵੀ ਹੋਰ ਵੱਧ ਗਿਆ।
ਰਿਪ ਸਨ ਲੜਬੇ ਕੇਰਾ,
ਦੁਸ਼ਮਣ ਨਾਲ ਲੜਨ ਦਾ ਚਾਓ ਹੋਰ ਵਧਿਆ ਹੋਇਆ ਸਿੰਘਾਂ ਦੇ ਅੰਦਰ। ਸਿੰਘਾਂ ਨੇ ਵਿਚਾਰ ਕੀਤੀ, ਖਾਲਸਾ ਜੀ ਸ਼ਰਫ ਅਲੀ ਖਾਨ ਦੀਆਂ ਗੱਲਾਂ ਸੁਣਨ ਵਿੱਚ ਆ ਰਹੀਆਂ ਵੀ ਕਹਿੰਦਾ ਮੈਂ ਬੜਾ ਸੂਰਮਾ, ਕਿਉਂ ਨਾ ਆਪਾਂ ਅੱਜ ਰਾਤ ਨੂੰ ਹਮਲਾ ਕਰੀਏ ਇਹਦੇ ਪੜਾਅ ਦੇ ਉੱਤੇ, ਇਹਨੂੰ ਵਿਖਾ ਦਈਏ ਸਿੰਘਾਂ ਦੇ ਡਾਢੇ ਹੱਥ ਤੇ ਸਿੰਘ ਜਿਵੇਂ ਹੱਲਾ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।